गुरु नानक पद पंकज बंदन पद पंकज बंदन सिमरो अंगद दुख निकंदन अमरदास हृदय नित त्यावो हृदय नित त्यावो श्री गुरु रामदास गुण गावो श्री अर्जन विघ्नन के नाशक विघ्नन के नाशक हर गोविंद शुभ सुमते पर काशक श्री हर राय नमो कर जोरी नमो कर जोरी श्री हर कृष्ण मनाऊ बहोरी तेग बहादुर परम कृपाला सतगुर परम कृपाला श्री गुरु गोविंद सिंह विसाला तरों तरा पर पुन पुन सीसा वाहे गुरु पुन पुन बंदो बार बार जगदीसा जिस मह अमृत ज्ञान है माणक भगत वैराग श्री गुरु ग्रंथ साहिब उदद बंदो कर अनुराग कहां बुद्ध प्रभ तुच्छ हमारी वर्ण सकै महिमा जो तुम्हारी हम ना सक्त कर सिफत तिहारी आप ले हो तुम कथा सुधारी एक अंकारा सतगुरु ते प्रसाद सच हुए वाहे गुरु जी की फतेह है विघ्न विनाशन सोए एक अंकारा सतगुरु ते प्रसाद सच हुए वाहे गुरु जी की फतेह है विघ्न विनाशन सोए
सतनाम श्री वाहिगुरु साहिब जीओ दोहरा जब ऐसे उन बच कहे हाथ जोड़ सिर ने आए पे प्रसन्न तब सतगुरु लीनो चरणन लाए जब ऐसे उन बच कहे हाथ जोड़ सिर न्याए पे प्रसन्न तब सतगुरु लीनो चरणन लाए
वाहिगुरु जी का खालसा वाहिगुरु जी की फतेह चवर शवर तख्त दे मालक धन सतगुरु गुरु ग्रंथ साहिब दी हजूरी अंदर जुड़ बैठे गुरु स्वरूप गुरु खालसा जी पातशाह दी अपार बख्शिश सदका सतगुरु दी हजूरी अंदर संध्या वेले इतिहास दी लड़ीवार कथा दा आनंद मानन वास्ते ए समा नसीब होया इस समय नूं सफला बनाइए बेनती है धन गुरु गोबिंद सिंह जी नूं हाजर जानदे होए दोवें हथ जोड़ के साहिबां नूं सीस चका के प्रेम सहित उचारण करो सतनाम श्री वाहे गुरु साहिब जी सतनाम श्री वाहे गुरु साहिब जी
जब ऐसो उन बच कहे हाथ जोड़ सिर न्याए
बीते दिनी सरवण किता के जदों माधो दास वैरागी दी कुटिया दे अंदर दीन दुनी दे मालक धन गुरु गोबिंद सिंह जी ने चरण पाए पलंगे ते बैठे माधो दास बैरागी ने बड़ा जोर लाया करामातां दे नाल जंतर मंत्रां दे नाल पर पलंगा एक इंच भी ना हिलिया ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਆ ਕਰਕੇ ਹੱਥ ਜੋੜ ਕਰਕੇ ਆਪਣੇ ਭੁੱਲਾਂ ਬਖਸ਼ਾਈਆਂ ਤੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਮੈਨੂੰ ਆਪ ਦਾ ਸਿੱਖ ਬਣਾ ਲਓ। ਕਿਉਂਕਿ ਖਾਲਸਾ ਜੀ ਸੰਸਾਰ ਦੇ ਤਖਤੇ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਸਮੁੱਚੀਆਂ ਰਹਿਮਤਾਂ ਬਖਸ਼ਿਸ਼ਾਂ ਕਰਾਮਾਤਾਂ ਦੇ ਮਾਲਕ ਨੇ। ਸੱਚੇ ਪਾਤਸ਼ਾਹ ਜੀ ਕਰਾਮਾਤਾਂ ਤੋਂ ਪ੍ਰਭਾਵਿਤ ਨਹੀਂ ਹੁੰਦੇ ਬਲਕਿ ਪਿਆਰ ਤੋਂ ਪ੍ਰੇਮ ਤੋਂ ਪ੍ਰਭਾਵਿਤ ਹੁੰਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਇੱਕ ਹੋਰ ਘਟਨਾ ਹੈ ਕਿ ਜਦੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਕੁਰੂਕਸ਼ੇਤਰ ਦੀ ਧਰਤੀ ਤੇ ਗਏ ਤਾਂ ਉੱਥੇ ਬ੍ਰਹਮ ਸਰੋਵਰ ਦੇ ਕਿਨਾਰੇ ਦੇ ਜਾ ਕਰਕੇ ਕਲਗੀਧਰ ਪਾਤਸ਼ਾਹ ਜੀ ਨੇ ਆਪਣਾ ਡੇਰਾ ਲਾਇਆ। ਧੰਨ ਗੁਰੂ ਗੋਬਿੰਦ ਸਿੰਘ ਜੀ ਜਦੋਂ ਪਹੁੰਚੇ ਤੇ ਗੁਰੂ ਕਾ ਲੰਗਰ ਵੀ ਚੱਲਣ ਲੱਗ ਪਿਆ। ਗੁਰੂ ਕਾ ਲੰਗਰ ਦਾ ਪ੍ਰਵਾਹ ਚੱਲਿਆ, ਲੋੜਵੰਦਾਂ ਨੇ ਆ ਕਰਕੇ ਲੰਗਰ ਛਕਣਾ ਤੇ ਮਨ ਤ੍ਰਿਪਤ ਹੋ ਜਾਣੇ। ਉਸ ਵਕਤ ਉੱਥੇ ਇੱਕ ਜੋਗੀਆਂ ਦੀ ਮੰਡਲੀ ਰਹਿੰਦੀ ਸੀ, ਸਿੱਧਾਂ ਦੀ ਮੰਡਲੀ ਰਹਿੰਦੀ ਸੀ। ਇੱਕ ਸੀਗਾ ਭਾਈ ਚੰਦਨ ਨਾਥ ਤੇ ਇੱਕ ਸੀਗਾ ਮਦਨ ਨਾਥ। ਇਹ ਜਿਹੜੇ ਦੋ ਜੋਗੀ ਸਨ ਇਹਨਾਂ ਦੇ ਵੱਡੇ ਵਡੇਰਿਆਂ ਨੇ ਗੁਰੂ ਨਾਨਕ ਦੇ ਨਾਲ ਵੀ ਮੱਥਾ ਲਾਇਆ ਸੀ, ਗੁਰੂ ਨਾਨਕ ਸਾਹਿਬ ਦੀ ਪਰਖ ਕੀਤੀ ਸੀ। ਚੰਦਨ ਨਾਥ ਜਾ ਕੇ ਮਦਨ ਨਾਥ ਨੂੰ ਕਹਿੰਦਾ ਵੀ ਸੁਣਿਆ ਗੁਰੂ ਨਾਨਕ ਦੀ ਦਸਵੀਂ ਜੋਤ ਆਈ ਹੈ, ਚੱਲ ਜਾ ਕਰਕੇ ਉਹਦੀ ਪਰਖ ਕਰੀਏ। ਤੇ ਚੰਦਨ ਨਾਥ ਦਾ ਜਦੋਂ ਇਹ ਬਚਨ ਸੁਣਿਆ ਮਦਨ ਨਾਥ ਕਹਿਣ ਲੱਗਾ ਵੀ ਮੇਰੇ ਵਿੱਚ ਤਾਕਤ ਨਹੀਂ ਕਿ ਮੈਂ ਜਾ ਕੇ ਗੁਰੂ ਨਾਨਕ ਦੇ ਘਰ ਦੀ ਪਰਖ ਕਰਾਂ। ਉਹਨਾਂ ਦੇ ਸਾਹਮਣੇ ਜਾ ਕਰਕੇ ਸਾਡੀਆਂ ਰਿੱਧੀਆਂ ਸਿੱਧੀਆਂ ਵਿਅਰਥ ਹੋ ਜਾਂਦੀਆਂ, ਫੇਲ ਹੋ ਜਾਂਦੀਆਂ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮੁਕਾਬਲਾ ਕਰਨ ਦੀ ਤਾਕਤ ਨਹੀਂ ਮੇਰੇ ਵਿੱਚ। ਚੰਦਨ ਨਾਥ ਕਹਿਣ ਲੱਗਾ ਤੂੰ ਮੇਰੇ ਨਾਲ ਚੱਲ, ਮੇਰੇ ਕੋਲ ਕਰਾਮਾਤਾਂ ਬਹੁਤ ਨੇ, ਤਾਕਤ ਬਹੁਤ ਹੈ। ਤੇ ਖਾਲਸਾ ਜੀ ਉਹ ਮਦਨ ਨਾਥ ਜੋਗੀ ਕਹਿਣ ਲੱਗਾ ਵੀ ਤੇਰੀ ਕਰਾਮਾਤ ਇਸ ਤਰ੍ਹਾਂ ਜਿਵੇਂ ਚਮਚੇ ਦੇ ਵਿੱਚ ਪਾਣੀ ਭਰਿਆ ਹੋਵੇ ਤੇ ਗੁਰੂ ਗੋਬਿੰਦ ਸਿੰਘ ਦੀ ਕਰਾਮਾਤ ਇਸ ਤਰ੍ਹਾਂ ਜਿਵੇਂ ਸਾਗਰ ਅਥਾਹ ਭਰਿਆ ਹੁੰਦਾ, ਸਮੁੰਦਰ ਭਰਿਆ ਹੁੰਦਾ। ਫਿਰ ਵੀ ਖਾਲਸਾ ਜੀ ਚੰਦਨ ਨਾਥ ਮੰਨਿਆ ਨਾ, ਗੁਰੂ ਗੋਬਿੰਦ ਸਿੰਘ ਜੀ ਦੀ ਪਰਖ ਕਰਨ ਵਾਸਤੇ ਆਪਣੀ ਮੰਡਲੀ ਨਾਲ ਆਇਆ, ਆ ਕਰਕੇ ਪੰਗਤ ਵਿੱਚ ਬੈਠ ਗਿਆ ਲੰਗਰ ਛਕਣ ਵਾਸਤੇ। ਉਹਨਾਂ ਕੋਲ ਇੱਕ ਕਮੰਡਲ ਸੀ, ਪੁਰਾਣੇ ਜੋਗੀ ਕਮੰਡਲ ਰੱਖਦੇ ਸੀ ਜਿਹਨੂੰ ਆਪਾਂ ਗੜਵਾ ਸਿੱਧੀ ਭਾਸ਼ਾ ਵਿੱਚ ਕਹਿ ਦਿੰਦੇ। ਕਹਿੰਦੇ ਉਹਨੇ ਕਮੰਡਲ ਰੱਖਿਆ ਸੀ ਤੇ ਰਿੱਧੀਆਂ ਸਿੱਧੀਆਂ ਦੇ ਨਾਲ ਕਹਿੰਦੇ ਐਸੀ ਕਲਾ ਵਰਤਾਈ ਵੀ ਕਮੰਡਲ ਦੇ ਵਿੱਚ ਕੋਈ ਜਿੰਨੀ ਮਰਜ਼ੀ ਦਾਲ ਪਾਈ ਜਾਵੇ, ਜਲ ਪਾਈ ਜਾਵੇ, ਚੌਲ ਪਾਈ ਜਾਵੇ, ਪਰ ਉਹ ਕਮੰਡਲ ਭਰਦਾ ਨਹੀਂ ਸੀ। ਤੇ ਕਹਿੰਦੇ ਜਦੋਂ ਪੰਗਤ ਵਿੱਚ ਆ ਕਰਕੇ ਬੈਠ ਗਿਆ ਗੁਰੂ ਕੇ ਸਿੱਖ ਲੰਗਰ ਵਰਤਾ ਰਹੇ ਸੀ, ਉਹਨੇ ਆਪਣਾ ਕਮੰਡਲ ਅਗਾਂਹ ਕੀਤਾ, ਉਹ ਦਾਲਾਂ ਵਰਤਾਈ ਜਾਣ ਪਰ ਉਹਦਾ ਭਾਂਡਾ ਨਹੀਂ ਸੀ ਭਰਦਾ। ਤੇ ਖਾਲਸਾ ਜੀ ਗੁਰੂ ਕੇ ਸਿੱਖਾਂ ਨੇ ਵੀ ਵੇਖਿਆ ਵੀ ਇਹ ਤੇ ਸਾਡੇ ਨਾਲ ਕੋਈ ਮੁਕਾਬਲਾ ਕਰਨ ਆਇਆ, ਗੁਰੂ ਘਰ ਦੀ ਪਰਖ ਕਰਨ ਆਇਆ ਕੋਈ ਜੋਗੀ ਹੈ। ਇਸ ਕਰਕੇ ਗੁਰੂ ਕੇ ਸਿੱਖ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਚਲੇ ਗਏ। ਤੇ ਚੰਦਨ ਨਾਥ ਬੜਾ ਖੁਸ਼ ਹੋਇਆ ਵੀ ਮੇਰੇ ਕੋਲੋਂ ਹਾਰ ਗਏ ਨੇ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਗਏ ਜਾ ਕੇ ਕਹਿੰਦੇ ਮਹਾਰਾਜ ਇੱਕ ਜੋਗੀ ਆ ਗਿਆ, ਉਹਨੂੰ ਦਾਲਾ ਉਹਦੇ ਭਾਂਡੇ ਵਿੱਚ ਪਾਉਂਦੇ ਆ, ਭਾਂਡਾ ਭਰਦਾ ਨਹੀਂ, ਪਰ ਦਾਲਾ ਵਰਤਾਈ ਜਾ ਰਹੇ ਆ ਪਰ ਉਹਦਾ ਭਾਂਡਾ ਨਹੀਂ ਭਰਦਾ। ਤੇ ਕਲਗੀਧਰ ਪਾਤਸ਼ਾਹ ਹੱਸ ਪਏ। ਮਹਾਰਾਜ ਕਹਿਣ ਲੱਗੇ ਇਹਦੇ ਪਿੱਛੇ ਘਬਰਾਉਣ ਦੀ ਲੋੜ ਨਹੀਂ, ਇਹ ਗੁਰੂ ਨਾਨਕ ਦੇ ਘਰ ਦਾ ਲੰਗਰ ਹੈ, ਇੱਥੇ ਕਦੇ ਤੋਟ ਨਹੀਂ ਆਣੀ, ਇਹ ਜੁਗਾਂ ਜੁਗਾਂ ਤੱਕ ਚੱਲਦਾ ਰਹੇਗਾ। ਖਾਲਸਾ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਦਇਆ ਸਿੰਘ ਜੀ ਨੂੰ ਇਸ਼ਾਰਾ ਕੀਤਾ, ਭਾਈ ਸਾਹਿਬ ਨੂੰ ਕਿਹਾ ਜਾਓ, ਜਾ ਕਰਕੇ ਵਾਹਿਗੁਰੂ ਕਹਿ ਕਰਕੇ ਦਾਲਾ ਵਰਤਾ ਦਿਓ, ਅੱਧੀ ਕੜਛੀ ਮੁੱਧੀ ਕਰਨ ਤੋਂ ਪਹਿਲਾਂ ਹੀ ਕਮੰਡਲ ਭਰ ਜਾਵੇਗਾ, ਭਾਂਡਾ ਭਰ ਜਾਵੇਗਾ। ਜਦੋਂ ਭਾਈ ਦਇਆ ਸਿੰਘ ਜੀ ਆਏ ਖਾਲਸਾ ਜੀ, ਉਹਨਾਂ ਨੇ ਕਿਹਾ ਵਾਹਿਗੁਰੂ ਦਾਲਾ ਵਾਹਿਗੁਰੂ। ਜਦੋਂ ਵਾਹਿਗੁਰੂ ਕਹਿ ਕਰਕੇ ਦਾਲੇ ਦੀ ਕੜਛੀ ਹਜੇ ਅੱਧੀ ਮੁੱਧੀ ਕੀਤੀ, ਕਹਿੰਦੇ ਭਾਂਡਾ ਦਾਲ ਪੈਣ ਤੋਂ ਪਹਿਲਾਂ ਹੀ ਭਰ ਗਿਆ, ਦਾਲ ਬਾਹਰ ਆਉਣ ਲੱਗ ਪਈ। ਜਦੋਂ ਜੋਗੀ ਨੇ ਇਸ ਤਰ੍ਹਾਂ ਵੇਖਿਆ ਤੇ ਭਾਈ ਦਇਆ ਸਿੰਘ ਦੇ ਚਰਨਾਂ ਤੇ ਨਮਸਕਾਰ ਕਰ ਦਿੱਤੀ। ਕਹਿਣ ਲੱਗਾ ਤੁਸੀਂ ਧੰਨੋ ਮੇਰੇ ਤੋਂ ਭੁੱਲ ਹੋ ਗਈ। ਭਾਈ ਦਇਆ ਸਿੰਘ ਕਹਿਣ ਲੱਗੇ ਮੈਂ ਤਾਂ ਇੱਕ ਕੀਟ ਮਾਤਰ ਹਾਂ, ਜੇ ਭੁੱਲਾਂ ਬਖਸ਼ਾਉਣੀਆਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਜਾ, ਅਸੀਂ ਤੇ ਉਹਦੇ ਸਿੱਖ ਹਾਂ। ਤੇ ਚੰਦਨ ਨਾਥ ਕਹਿਣ ਲੱਗਾ ਜਿਹਦੇ ਸਿੱਖਾਂ ਵਿੱਚ ਇੰਨੀ ਤਾਕਤ ਹੈ ਉਹ ਗੁਰੂ ਕਿੱਡਾ ਤਾਕਤਵਰ ਹੋਵੇਗਾ। ਖਾਲਸਾ ਜੀ ਇਹੋ ਕਾਰਨ ਹੈ ਵੀ ਅੱਜ ਵੀ ਲੰਗਰ ਜਦੋਂ ਵਰਤਾਇਆ ਜਾਂਦਾ ਹੈ ਤੇ ਗੁਰੂ ਕੇ ਸਿੱਖ ਕਹਿੰਦੇ ਦਾਲਾ ਵਾਹਿਗੁਰੂ, ਪ੍ਰਸ਼ਾਦਾ ਵਾਹਿਗੁਰੂ। ਕਿਉਂਕਿ ਜਦੋਂ ਦਾਲਿਆ ਭਾਂਡੇ ਵਿੱਚ ਪਵੇਗਾ, ਇਨਸਾਨ ਦਾਲਾ ਜਾਂ ਪ੍ਰਸ਼ਾਦਾ ਛਕੇਗਾ ਤੇ ਤਨ ਦੀ ਸਰੀਰ ਦੀ ਭੁੱਖ ਦੂਰ ਹੋਵੇਗੀ। ते जदों नाल वाहे गुरु गुरमंत्र कन्ना द्वारा अंदर जावेगा ते नाल मन दी भुख भी दूर होवेगी। गुरु नानक दे घर विच दो लंगर चलदे ने, एक भजन दा ते एक भोजन दा। ते जेडे दोवें लंगर छक लैंदे ने दुनिया विच जीवन दे विच कदे दुख नहीं आउंदा। सो कहण तो भाव के सतगुरु की परख करन वास्ते बड़े बड़े आए, पर गुरु साहब की कला ऐसी महान है कि सारे सच्चे पातशाह दे चरणा ते टहिंदे रहे। हुण जदों माधोदास वैरागी ने वेख्या भी ये प्रतापी पूर्ण सतगुरु ने सच्चे पातशाह दे चरणा ते ढह पिया, धन गुरु गोबिंद सिंह महाराज सच्चे पातशाह दे चरणा दे विच हथ जोड़ के बेनती कीती कि मेरियां भुल्लां बख्श करके मैनू अपना सिख बना लो।
पए प्रसन्न तब सतगुरु लीनो चरणन लाए।
कहंदे जदों कलगीधर पातशाह जी ने वेख्या के अंदर दा कपट दूर हो गया ते धन गुरु गोबिंद सिंह जी प्रसन्न हो करके चरणा विच ला करके महाराज ने अपना सिख बनाया। सतगुरु सच्चे पातशाह ने गुरु घर दी सेवा दित्ती।
चौपाई सतगुरु कही सिख बननो औखा।
पर माधोदास वैरागी वाल वेख के कलगीधर पातशाह गुरु गोबिंद सिंह हस के कहन लगे, माधोदास तू कहना मैं सिख बनना है, पर सिख बनना कोई सुखैली बात नहीं। सिख बनना दुनिया दे विच सब तो औखा कारज है। सिख कला पहरावे नाल नहीं बनिया जांदा, कपड़िया नाल नहीं बनिया जांदा। सिख उदों बनदा है जदों गुरु की रहत ते चलदा है, गुरु की मर्यादा ते चलदा है। सतगुरु कहंदे, माधोदास सिख बनना सौखी बात नहीं, बहुत औखी गल है।
मन तन धन रख होए ना तोखा।
क्योंकि जे सिखी लैनी होवे ते इस गुरु दे अगे अपना मन भी समर्पित करना पैंदा है, तन भी समर्पित करना पैंदा है ते धन भी समर्पित करना पैंदा है। तन मन धन सब सौंप गुर को हुक्म मन्ने पाई है। खालसा जी वेखो, सतगुरु सच्चे पातशाह जी दी बाणी दे विच आया तन मन धन सब सौंप गुर को हुक्म मन्निया पाईआ। जदों इह तीन चीजां समर्पित हुंदियां खालसा जी उदों सिखी मिलदी है। पर इह साडी त्रासदी है भी असीं तन मन नूं छड के पहलां धन समर्पित करन वल जाने आ ते धन गुरु दे चरणा विच रख के सोचदे आ भी माया दे नाल सिखी मिल जावेगी। पर सतगुरु ने कहा जदों गुरु दरबार विच आवें पहला तन पहला अपना शरीर गुरु नू समर्पित कर दवी कि जो शरीर दिया इंद्रिया ने इन्हां इंद्रिया नू जित लवी, इंद्रिया नू काबू कर लवी। पारत्रे रूप ना पेख है नेत्र, साध की टहल संत संग हेत। करन ना सुने काहू की निंदा, सब ते जान आपस को मंदा। कन्ना द्वारा अपनी सिफत नहीं सुननी ते दूसरे दी निंदिया नहीं सुननी। अखां द्वारा किसे नूं माड़ी निगाह नाल नहीं वेखना, इस रसना द्वारा किसे नूं माड़ा नहीं बोलना। कहंदे जदों तक शरीर दियां हरकतां गुरु नूं समर्पित नहीं हुंदियां उदों तक सिखी नहीं मिलदी। ते शरीर समर्पित करन तों बाद फिर मन है। कहंदे शरीर समर्पित करन तों बाद मन समर्पित कर, भी मनुआ दह दिस धाव दा ओ कैसे हर गुण गावै। जेड़ा मन दसां दिशावां दे विच भजदा है रब दा नाम नहीं लैंदा। कहंदे संगत विच आके इस मन नूं नाम दियां संगलां नाल बन के नाम जप। भाव जदों कोई कैदी भजदा होवे ते उहनूं संगलां पाईआं जांदियां, बेड़ियां पाईआं जांदियां ते आ मन रूपी कैदी ते रोज ही खालसा जी भजदा है। जदों संगत विच आवे ते उच्ची उच्ची गुरु नानक नूं पुकार के हर जू राख लेहो पत मेरी, जमको त्रास भयो और अंतर, शरण गही कृपा नी तेरी। कहंदे इस तरह पहला शरीर है, तन है, फिर मन है ते कहंदे फिर जे गुरु ने तेरे ते कृपा कीती है, रहमत कीती है, बख्शिश कीती है, तेनू किरत बख्शी हुई है, कारोबार बख्शे ने ते अपने संसार दी माया दा दसवंद ओ भी गुरु चरणा विच रखी। तन मन धन सब सौंप गुर को हुक्म मन्निया पाईऐ। जदों इस तरह अपना आप गुरु अगे समर्पित करके सिख सेवा करदा है तां जाके सिखी मिलदी है।
सिख बने जब खोए भरम।
हुण गुरु गोबिंद सिंह जी दसदे ने माधोदास वैरागी नूं भी सिख कदों बणदा है। कहंदे सिख उदों बणदा है जदों भरम दूर हो जांदा है, अंदर दे वहम भरम खत्म हो जांदे ने, मौत दा डर खत्म हो जांदा है, संसार दा डर खत्म हो जांदा है। केवल ते केवल ए गल बंदे दे मन विच घड़ी जांदी है कि मैं जानियो पढ़बो भला, पढ़बे स्यों पल जोग, भगत न छोड़ूं राम की भावे निंदो लोक। के केवल एक जां दो नहीं, भावे पूरा संसार तेरी निंदिया करन लग जावे, पर तू फिर भी परमात्मा दा नाम ना छड्डी, रब दा नाम जपना ना छड्डी, कीर्तन करना जां कीर्तन सुनना ना छड्डी। सतगुरु गुरु गोबिंद सिंह कहंदे जदों बंदा भरमां दा खात्मा करदा है तां जा करके सिखी प्राप्त हुंदी है।
सिख बनन के कठिन सो कर्म।
धन गुरु गोबिंद सिंह कहंदे माधोदास सिख बनन वाली करनी बड़ी औखी है। सच है खालसा जी, सिखी किते गल्ली बाती नहीं मिलदी, सिखी ता मिलदी है। खालसा जी जे कोई भाई मंझ जी दी तरह जा करके अपना आप वेच करके गुरु के चरणा विच सेवा करे, सिखी ता मिलदी है जे कोई गुरु नानक दे घर दे विच आ करके सोमा बन के गुरु नानक दे घर दी सेवा करे ते गुरु नानक दा घर ओनू सोमा शाह बना देवे। सिखी ता मिलदी है जे कोई भाई तारू सिंह दी तरह रोजाना गुरु नानक दे बख्शे नाम दे सरोवर विच तारियां लावे ते नाम दे सरोवर विच तारियां ला दवे ते गुरु नानक दा घर ओनू भाई तारू सिंह बना दवे, खोपड़ भी लै जावे पर बाबे दी बाणी तो दूर ना होवे। सिखी ता मिलदी है जे कोई नाम दी मणि नू कंठ दे विच वसावे, नाम जपे गुरु के चरणा नू प्यार करे, बंद बंद भी कटिया जावे पर गुरु दा प्यार ना टुटे ते गुरु नानक दा घर ओनू भाई मनी सिंह बना देवे। सिखी ता मिलदी है जे कोई गुरु नानक दे घर विच आवे, गुरु गोबिंद सिंह दे चरणा ते मत्था धर के अंदर दा दीप जगावे, अंदर नाम दा दीप जगान तो बाद गुरु नानक दा घर ओनू बाबा दीप सिंह बना दवे, सीस तली ते धरिया जावे फिर भी कलगियां वाले दा प्यार ना टुटे। सिखी ता मिलदी है, सिखी गल्लां नाल नहीं, सिखी खालसा जी इस तरह जिवें कंडियां दी सेज ते चलना होवे। अपने आप नू मारना पैंदा है, जदों तक बंदा अपना आप नहीं मारदा उदों तक सिखी नहीं मिलदी। मैनू किसे ने सवाल किता, कहंदे सिख दी निशानी की है, सिख किन्नू कहा जांदा है। खालसा जी जिहड़ा सारी उम्र सिखण ते ला दवे, सारी उम्र सिखी जावे पर जदों अंतम समय नू पुछिया जावे कि तू की सिखिया ते ओ ए कवे कि मैं कख भी नहीं सिखिया। ओ किसे गल ते दावा ना करे कि मैं आ सिखिया मैं आ सिखिया। सिख ओ है जेड़ा दावा नहीं करदा, सिख ते ए कहंदा मेरा मुझ में किछ नहीं, जो किछ है सो तेरा। कबीर तू तू करता तू हुआ, मुझ में रहा ना हूं, जब आपा परका मिट गया जत देखा तत तू। सिखी ताई मिलदी है जे बंदा अपनी हस्ती खत्म कर लेंदा है, ते जदो अपनी हस्ती खत्म हुंदी है फिर भाई कन्हैया दी तरह हर एक दे विच्चों कलगियां वाले दी हस्ती नजर आउंदी है, बंदियां दी हस्ती नजर नहीं आउंदी। सो गुरु गोबिंद सिंह कहंदे माधोदास सिखी बनना, सिखी नू धारण करना, सिख दे राह ते तुरना ए बहुत औखा कार्य है।
सिख होए जो आपा खोवे,
क्योंकि असल विच सिख होवे जेड़ा अपने आप नू मका लवे, अपनी हस्ती दूर कर दवे।
मेट कुले निज गुर कुल होवे,
अपनी कुल खत्म कर लवे, अपनी जात पात गुरु दे चरणा विच वेच दवे ते गुरु दी कुल नू धारण कर लवे। ते जे गुरु घर विच आके भी कोई अपने जात दा हंकार करे, अपनी जात नू नाल रख के आवे ते सच्चे पातशाह कहंदे सिखी नहीं मिलदी। सिखी ता मिलदी है जे कोई अपनी कुल नू खत्म कर लवे। खालसा जी धन बाबा दीप सिंह साहिब जी दी कुल की है, उन्हां दी कुल है ओ गुरु नानक दे घर दे शहीदां दी कतार विच खड़े ने। भाई मनी सिंह दी कुल की है, उन्हां दी कुल है गुरु नानक दे घर विच शहीदां दी कतार विच खड़े ने। भाई तारू सिंह दी कुल है, गुरु नानक दे घर विच शहीदां दी कतार विच खड़े ने। सो जिन्हों गुरु नानक दी कुल मिल जावे ओ दुनियावी कुल विच नहीं जांदा, क्योंकि हमरी जात पात हम वेचियो सिर गुर के हार। गुरु का सिख अपनी जात अपनी पात सारा कुछ गुरु नानक दे चरणा तो वेच देंदा है। ते गुरु नानक दी सिखी ताई मिलदी है जे बंदा मजहबां तो ਜਾਤਾਂ ਪਾਤਾਂ ਦੇ ਵਿਤਕਰੇ ਤੋਂ ਉਤਾਂਹ ਹੋ ਜਾਵੇ।
ਜਿਮ ਕਰ ਕੀਟ ਨਿਜ ਕੁਲੇ ਤੇ ਆਗੇ।
ਕਹਿੰਦੇ ਨੇ ਜਿਸ ਤਰ੍ਹਾਂ ਕੀਟ ਆਪਣੀ ਹਸਤੀ ਮੁਕਾ ਕਰਕੇ ਭ੍ਰਿੰਗੀ ਦੇ ਬੂਟੇ ਦੇ ਨਾਲ ਮਿਲ ਜਾਂਦਾ ਹੈ,
ਭਵੇ ਭ੍ਰਿੰਗੀ ਉਸ ਕੁਲ ਲਾਗੇ।
ਪਹਾੜਾਂ ਦੇ ਵਿੱਚ ਇੱਕ ਬੂਟੀ ਮਿਲਦੀ ਹੈ ਭ੍ਰਿੰਗੀ ਨਾਮ ਦੀ। ਕਹਿੰਦੇ ਖਾਲਸਾ ਜੀ ਕੋਈ ਸੁੰਡੀ ਹੋਵੇ ਨਾ, ਉਹ ਸੁੰਡੀ ਦੇ ਕੋਲ ਉਸ ਕੀੜੇ ਕੋਲ ਜਾ ਕੇ ਉਹ ਬੂਟੀ ਲਾ ਦਵੋ ਤੇ ਉਹ ਬੂਟੀ ਆਪਣੀ ਹਸਤੀ ਛੱਡ ਕਰਕੇ ਮਿੱਟੀ ਨਾਲ ਮਿੱਟੀ ਹੋ ਜਾਂਦੀ ਹੈ। ਕਹਿੰਦੇ ਗੁਰੂ ਨਾਨਕ ਦਾ ਸਿੱਖ ਵੀ ਇਸ ਤਰ੍ਹਾਂ ਜਦੋਂ ਨਾਮ ਦੀ ਬੂਟੀ ਕੋਲ ਆਵੇ ਨਾ ਤੇ ਆਪਣੀ ਹਸਤੀ ਮਿਟਾ ਕਰਕੇ ਪਾਣੀ ਦੇ ਵਿੱਚ ਜਿਵੇਂ ਪਾਣੀ ਮਿਲ ਜਾਂਦਾ ਹੈ, ਬਸ ਇਸ ਤਰ੍ਹਾਂ ਗੁਰੂ ਘਰ ਸਿੱਖ ਗੁਰੂ ਘਰ ਵਿੱਚ ਆ ਕੇ ਗੁਰੂ ਨਾਨਕ ਦੇ ਚਰਨਾਂ ਵਿੱਚ ਘੁਲ ਮਿਲ ਜਾਵੇ। ਗੁਰੂ ਕਾ ਸਿੱਖ ਰੋਜ਼ਾਨਾ ਸੰਗਤ ਵਿੱਚ ਆ ਕਰਕੇ ਜਿਹੜਾ ਜੋੜੇ ਘਰ ਦਾ ਕਨਸੈਪਟ ਹੈ, ਜੋੜੇ ਘਰ ਦਾ ਕਨਸੈਪਟ ਹੀ ਇਹ ਹੈ ਕਿ ਖਾਲਸਾ ਜੀ ਰੋਜ਼ਾਨਾ ਜਿਹੜਾ ਬੰਦਾ ਗੁਰੂ ਨਾਨਕ ਦੇ ਸਿੱਖਾਂ ਦੇ ਜੋੜੇ ਝਾੜਦਾ ਹੈ, ਉਹ ਇਹ ਭਾਵਨਾ ਰੱਖੇ ਕਿ ਮੈਂ ਇਕੱਲੇ ਸਿੱਖਾਂ ਦੇ ਜੋੜੇ ਨਹੀਂ, ਮੈਂ ਗੁਰੂ ਨਾਨਕ ਦੇ ਜੋੜੇ ਝਾੜ ਰਿਹਾ। ਜਿਹੜਾ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆ ਕੇ ਜੋੜੇ ਝਾੜਦਾ, ਉਹ ਕੇਵਲ ਜੋੜੇ ਨਹੀਂ ਝਾੜੇ ਜਾਂਦੇ, ਸਾਡਾ ਮਨ ਵੀ ਝਾੜਿਆ ਜਾਂਦਾ। ਜਿਹੜਾ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆ ਕਰਕੇ ਖਾਲਸਾ ਜੀ ਭਾਂਡੇ ਮਾਂਜਦਾ, ਕੇਵਲ ਬਾਹਰਲਾ ਭਾਂਡਾ ਨਹੀਂ ਮਾਂਜਿਆ ਜਾਂਦਾ, ਅੰਦਰਲਾ ਭਾਂਡਾ ਵੀ ਮਾਂਜਿਆ ਜਾਂਦਾ। ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੈ ਕੋ ਜਾਵੋ, ਅੰਦਰਲਾ ਮਨ ਰੂਪੀ ਭਾਂਡਾ ਵੀ ਮਾਂਜਿਆ ਜਾਂਦਾ ਹੈ।
ਦੋਹਰਾ ਵਾਲੋ ਨਿੱਕੀ ਖਨਿਓ ਤਿੱਖੀ ਹੈ ਸਿੱਖੀ ਕੀ ਰੀਤ।
ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਇੱਕ ਵਾਲ ਇੱਕ ਕੇਸ ਕਿੰਨਾ ਬਰੀਕ ਹੁੰਦਾ ਹੈ ਤੇ ਖੰਡੇ ਦੀ ਧਾਰ ਕਿੰਨੀ ਤਿੱਖੀ ਹੁੰਦੀ ਹੈ, ਕਹਿੰਦੇ ਸਿੱਖੀ ਦਾ ਰਾਹ ਵੀ ਇਸ ਤਰ੍ਹਾਂ ਬਰੀਕ ਤੇ ਅਤ ਤਿੱਖਾ ਖੰਡੇ ਦੀ ਧਾਰ ਵਰਗਾ ਹੈ। ਸਿੱਖੀ ਦੇ ਰਾਹ ਤੇ ਤੁਰਿਆ ਤਾਂ ਜਾਂਦਾ ਜੇ ਗੁਰੂ ਨਾਨਕ ਦੀ ਕਿਰਪਾ ਹੋ ਜਾਵੇ।
ਸਿਰ ਤੇ ਪਰੇ ਸੇਵਾ ਕਰੇ ਤਉ ਡਰੇ ਮਦ ਚੀਤ।
ਤੇ ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਆ ਕਰਕੇ ਸੇਵਾ ਕਰੇ, ਆਪਣਾ ਆਪ ਸਮਰਪਿਤ ਕਰਕੇ ਗੁਰੂ ਕੇ ਚਰਨਾਂ ਵਿੱਚ ਸੇਵਾ ਕਰੇ, ਪਰ ਪਰਮਾਤਮਾ ਦਾ ਨਿਰਮਲ ਭੈ ਰੱਖ ਕੇ। ਇਹ ਨਾ ਕਵੇ ਵੀ ਮੈਂ ਗੁਰੂ ਨਾਨਕ ਦੇ ਘਰ ਵਿੱਚ ਸੇਵਾ ਕੀਤੀ ਹੈ, ਇਹ ਨਾ ਕਵੇ ਵੀ ਮੈਂ ਗੁਰੂ ਨਾਨਕ ਦੇ ਘਰ ਵਿੱਚ ਚੜਾਵਾ ਦਿੱਤਾ ਹੈ, ਕਿਉਂਕਿ ਖਾਲਸਾ ਜੀ ਸੇਵਾ ਕਰੋ ਤੇ ਮੁਕਣੀ ਨਹੀਂ ਤੇ ਨਾ ਕਰੋ ਤੇ ਰੁਕਣੀ ਨਹੀਂ। ਇਹ ਗੁਰੂ ਨਾਨਕ ਦਾ ਘਰ ਹੈ, ਕੋਈ ਸੇਵਾ ਕਰਨ ਦੀ ਚਾਹਤ ਨਾਲ ਆਵੇ ਸੇਵਾ ਮੁੱਕਦੀ ਨਹੀਂ, ਤੇ ਜੇ ਕੋਈ ਹੰਕਾਰ ਵਿੱਚ ਕਵੇ ਕਿ ਮੈਂ ਸੇਵਾ ਕਰਾਂਗਾ ਤਾਂ ਸੇਵਾ ਹੋਵੇਗੀ, ਤੇ ਮਹਾਂਪੁਰਖ ਕਹਿੰਦੇ ਵੀ ਬਾਬੇ ਦੇ ਘਰ ਵਿੱਚ ਲੱਖਾਂ ਆਏ ਸੇਵਾ ਕਰਕੇ ਚਲੇ ਗਏ, ਪਰ ਬਾਬੇ ਦੀ ਸੇਵਾ ਨਹੀਂ ਰੁਕਦੀ, ਕਿਉਂਕਿ ਦੀਨ ਦੁਨੀਆ ਦਾ ਮਾਲਕ ਹੈ, ਇਹ ਅਕਾਲ ਪੁਰਖ ਵਾਹਿਗੁਰੂ ਦਾ ਦਰ ਹੈ। ਮੈਨੂੰ ਇੱਕ ਘਟਨਾ ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚੋਂ ਚੇਤੇ ਆਈ, ਮੈਂ ਆਪ ਜੀ ਨੂੰ ਝਲਕ ਮਾਤਰ ਆਪ ਜੀ ਦੇ ਚਰਨਾਂ ਚ ਬੇਨਤੀ ਕਰਾਂ ਕਿ ਮਹਾਰਾਜ ਇੱਕ ਦਿਨ ਰਾਵੀ ਦਰਿਆ ਦੇ ਕਿਨਾਰੇ ਤੇ ਬੈਠੇ ਭਾਈ ਮਰਦਾਨਾ ਜੀ ਰਬਾਬ ਵਜਾ ਰਹੇ ਸੀ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਰੱਬੀ ਰੰਗ ਦੇ ਵਿੱਚ ਸਰੂਰੇ ਤੇ ਇੱਕ ਮਾਈ ਆਪਣੇ ਪਤੀ ਵਾਸਤੇ ਖੇਤਾਂ ਨੂੰ ਖਾਲਸਾ ਜੀ ਦੁੱਧ ਦਾ ਡੋਲੂ ਲੈ ਕੇ ਜਾ ਰਹੀ ਸੀ। ਜਿਵੇਂ ਪੁਰਾਣੇ ਸਮੇਂ ਵਿੱਚ ਪੰਜਾਬ ਵਿੱਚ ਪਿੰਡਾਂ ਵਿੱਚ ਜਦੋਂ ਮਰਦ ਖੇਤਾਂ ਵਿੱਚ ਖੇਤੀ ਕਰਦੇ ਸੀ ਤੇ ਔਰਤਾਂ ਨੇ ਉਹਨਾਂ ਵਾਸਤੇ ਜਲ ਪਾਣੀ ਪ੍ਰਸ਼ਾਦਾ ਲੈ ਕੇ ਜਾਣਾ ਘਰੋਂ ਬਣਾ ਕੇ। ਕਹਿੰਦੇ ਉਹ ਮਾਈ ਦੁੱਧ ਦਾ ਡੋਲੂ ਲੈ ਕੇ ਜਾ ਰਹੀ ਸੀ, ਵੇਖਿਆ ਵੀ ਰਸਤੇ ਵਿੱਚ ਦੋ ਫਕੀਰ ਬੈਠੇ ਨੇ ਤੇ ਗੁਰੂ ਨਾਨਕ ਸਾਹਿਬ ਦੇ ਚਿਹਰੇ ਨੂੰ ਵੇਖਿਆ ਤੇ ਉਹਦੀ ਅੰਦਰੋਂ ਦੁੱਖ ਦੂਰ ਹੋ ਗਏ। ਮਹਾਰਾਜ ਦੇ ਚਰਨਾਂ ਵਿੱਚ ਆਈ, ਆ ਕੇ ਕਹਿਣ ਲੱਗੀ, ਮਹਾਂਪੁਰਸ਼ੋ ਮੈਂ ਆਪ ਦੇ ਚਰਨਾਂ ਵਿੱਚ ਇੱਕ ਅਰਜ਼ ਕਰਨੀ ਹੈ। ਸਤਿਗੁਰੂ ਕਹਿਣ ਲੱਗੇ, ਬੇਟਾ ਕੀ ਅਰਜ਼ ਹੈ? ਤੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਮੈਂ ਖੇਤਾਂ ਵਿੱਚ ਆਪਣੇ ਪਤੀ ਵਾਸਤੇ ਇਹ ਦੁੱਧ ਲੈ ਕੇ ਜਾ ਰਹੀ ਸਾਂ, ਪਰ ਮੇਰੀ ਅਰਦਾਸ ਹੈ ਕਿ ਤੁਸੀਂ ਇਸ ਦੁੱਧ ਨੂੰ ਭੋਗ ਲਓ, ਮੈਂ ਤੁਹਾਨੂੰ ਇਹ ਛਕਾਉਣਾ ਚਾਹੁੰਦੀ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਕਿਹਾ, ਮਰਦਾਨਿਆ ਕਰਤਾਰ ਦਾ ਨਾਮ ਲੈ ਕਰਕੇ ਦੁੱਧ ਵਰਤਾ ਦੇ। ਭਾਈ ਮਰਦਾਨਾ ਜੀ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਵਰਤਾਇਆ, ਫਿਰ ਉਸ ਬੀਬੀ ਨੂੰ ਦਿੱਤਾ ਤੇ ਬਾਅਦ ਵਿੱਚ ਆਪ ਛਕਿਆ। ਕਹਿੰਦੇ ਉਸ ਮਾਈ ਨੇ ਘਰ ਜਾ ਕਰਕੇ ਆਪਣੇ ਪਤੀ ਨੂੰ ਦੱਸਿਆ ਵੀ ਮੈਂ ਅੱਜ ਦੋ ਫਕੀਰਾਂ ਦੇ ਦਰਸ਼ਨ ਕੀਤੇ ਤੇ ਦੋ ਫਕੀਰਾਂ ਦੇ ਦਰਸ਼ਨ ਕਰਕੇ ਅੰਦਰ ਦੇ ਦੁੱਖ ਦੂਰ ਹੋ ਗਏ। ਤੇ ਖਾਲਸਾ ਜੀ ਉਹ ਕਹਿਣ ਲੱਗਾ, ਭਾਈ ਦੋਦਰਾ ਉਹਦਾ ਨਾਮ ਸੀ, ਉਹ ਕਹਿਣ ਲੱਗਾ ਵੀ ਕੱਲ ਨੂੰ ਮੈਨੂੰ ਵੀ ਉਹਨਾਂ ਫਕੀਰਾਂ ਦੇ ਦਰਸ਼ਨ ਕਰਾ ਕੇ ਲਈ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਆਇਆ, ਜਿਵੇਂ ਸਾਡਾ ਸਾਰਿਆਂ ਦਾ ਕਈ ਵਾਰ ਸੁਭਾਵ ਹੁੰਦਾ ਹੈ ਨਾ ਵੀ ਗੁਰੂ ਘਰ ਵਿੱਚ ਜੇ ਚਾਦਰ ਦਿੱਤੀ ਹੋਵੇ ਤੇ ਜੇ ਕਿਤੇ ਚਾਦਰ ਵਿਛੀ ਵਿਖ ਜਾਵੇ ਬੰਦਾ ਕਹਿੰਦਾ ਵੀ ਆਹ ਚਾਦਰ ਮੈਂ ਦਿੱਤੀ ਸੀ। ਤੇ ਜੇ ਕਿਤੇ ਗੁਰੂ ਘਰ ਦੇ ਵਿੱਚ ਕੋਈ ਹੋਰ ਵਸਤੂ ਦਿੱਤੀ ਹੋਵੇ ਤੇ ਬੰਦਾ ਕਈ ਵਾਰ ਸੁਭਾਵਕ ਕਹਿ ਦਿੰਦਾ ਵੀ ਆਹ ਰੁਮਾਲਾ ਜਾਂ ਆ ਪੱਖਾ ਜਾਂ ਇਹ ਭਾਂਡਾ ਗੁਰਦੁਆਰੇ ਮੈਂ ਚੜਾਇਆ ਸੀ। ਖਾਲਸਾ ਜੀ ਭਾਈ ਦੋਦਰਾ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਆ ਕੇ ਕਹਿਣ ਲੱਗਾ, ਮਹਾਰਾਜ ਮੈਨੂੰ ਪਛਾਣਿਆ? ਸਤਿਗੁਰੂ ਕਹਿਣ ਲੱਗੇ, ਮੈਂ ਪਹਿਚਾਨਿਆ ਨਹੀਂ। ਕਹਿੰਦਾ, ਮਹਾਰਾਜ ਜਿਹੜਾ ਕੱਲ ਨੂੰ ਤੁਸਾਂ ਨੇ ਦੁੱਧ ਛਕਿਆ ਉਹ ਦੁੱਧ ਮੇਰਾ ਹੀ ਸੀ। ਤੇ ਗੁਰੂ ਨਾਨਕ ਸਾਹਿਬ ਹੱਸ ਕੇ ਕਹਿਣ ਲੱਗੇ, ਦੋਦਰਿਆ ਦੁੱਧ ਤੇਰਾ ਕਿਵੇਂ ਹੋਇਆ? ਕਹਿਣ ਲੱਗਾ, ਮਹਾਰਾਜ ਦੁੱਧ ਮੇਰੀਆਂ ਮੱਝਾਂ ਦਾ। ਕਹਿੰਦਾ, ਮੇਰੀਆਂ ਮੱਝਾਂ ਦਾ ਦੁੱਧ ਸੀ? ਤੇ ਸਤਿਗੁਰੂ ਹੱਸ ਕੇ ਕਹਿਣ ਲੱਗੇ, ਦੋਦਰਿਆ ਮੱਝਾਂ ਤੇਰੀਆਂ ਕਿਵੇਂ ਹੋਈਆਂ? ਕਹਿਣ ਲੱਗਾ, ਪਾਤਸ਼ਾਹ ਮੈਂ ਮੱਝਾਂ ਮੇਰੇ ਪੈਸਿਆਂ ਬਦਲੇ ਲਈਆਂ। ਮਹਾਰਾਜ ਕਹਿਣ ਲੱਗੇ, ਪੈਸੇ ਤੇਰੇ ਕਿਵੇਂ ਹੋਏ? ਕਹਿਣ ਲੱਗਾ, ਮਹਾਰਾਜ ਮੇਰੇ ਖੇਤ ਨੇ, ਮੈਂ ਖੇਤਾਂ ਵਿੱਚ ਕੰਮ ਕਰਦਾ, ਫਸਲ ਆਉਂਦੀ ਹੈ, ਫਸਲਾਂ ਦੇ ਬਦਲੇ ਪੈਸੇ ਆਉਂਦੇ ਨੇ, ਮੇਰੇ ਖੇਤ ਨੇ, ਮੇਰੇ ਖੇਤਾਂ ਦੀ ਆਮਦਨ ਹੈ ਤਾਂ ਕਰਕੇ। ਸਤਿਗੁਰੂ ਹੱਸ ਕੇ ਕਹਿਣ ਲੱਗੇ, ਦੋਦਰਿਆ ਖੇਤ ਤੇਰੇ ਕਿਵੇਂ ਹੋਏ? ਅੱਗੋਂ ਕਹਿਣ ਲੱਗਾ, ਮਹਾਰਾਜ ਮੇਰੇ ਮਾਤਾ ਪਿਤਾ ਨੇ ਮੈਨੂੰ ਖੇਤ ਦਿੱਤੇ, ਇਸ ਕਰਕੇ ਖੇਤ ਮੇਰੇ, ਕਿਉਂਕਿ ਮਾਤਾ ਪਿਤਾ ਵੀ ਮੇਰੇ ਨੇ। ਤੇ ਗੁਰੂ ਨਾਨਕ ਸਾਹਿਬ ਹੱਸ ਕੇ ਕਹਿਣ ਲੱਗੇ, ਦੋਦਰਿਆ ਮਾਤਾ ਪਿਤਾ ਤੇਰੇ ਕਿਵੇਂ ਹੋਏ? ਕਹਿਣ ਲੱਗਾ, ਬਾਬਾ ਜੀ ਕਿਉਂਕਿ ਕਰਤਾਰ ਨੇ ਮੈਨੂੰ ਮਾਤਾ ਪਿਤਾ ਦਿੱਤੇ ਨੇ, ਪਰਮਾਤਮਾ ਨੇ ਮਾਤਾ ਪਿਤਾ ਦਿੱਤੇ, ਇਸ ਕਰਕੇ ਮਾਤਾ ਪਿਤਾ ਮੇਰੇ ਹੋਏ। ਤੇ ਸਤਿਗੁਰੂ ਹੱਸ ਕੇ ਕਹਿਣ ਲੱਗੇ, ਦੋਦਰਿਆ ਜੇ ਕਰਤਾਰ ਨੇ ਮਾਤਾ ਪਿਤਾ ਦਿੱਤੇ ਫਿਰ ਉਹ ਵੀ ਕਰਤਾਰ ਦੇ ਹੋਏ, ਤੇ ਮਾਤਾ ਪਿਤਾ ਦੀ ਜਾਇਦਾਦ ਖੇਤ ਵੀ ਕਰਤਾਰ ਦੇ, ਖੇਤਾਂ ਦੇ ਵਿੱਚੋਂ ਆਈ ਫਸਲ ਵੀ ਕਰਤਾਰ ਦੀ, ਫਸਲ ਦੇ ਬਦਲੇ ਆਏ ਪੈਸੇ ਵੀ ਕਰਤਾਰ ਦੇ, ਪੈਸੇ ਦੇ ਬਦਲੇ ਆਈਆਂ ਮੱਝਾਂ ਵੀ ਕਰਤਾਰ ਦੀਆਂ, ਮੱਝਾਂ ਦੇ ਵਿੱਚੋਂ ਨਿਕਲਿਆ ਦੁੱਧ ਵੀ ਕਰਤਾਰ ਦਾ, ਦੋਦਰਿਆ ਦੱਸ ਤੇਰਾ ਕੀ ਹੋਇਆ? ਤੇ ਦੋਦਰਾ ਖਾਲਸਾ ਜੀ ਮਹਾਰਾਜ ਦੇ ਚਰਨਾਂ ਤੇ ਢਹਿ ਗਿਆ। ਕਹਿਣ ਲੱਗਾ, ਮਹਾਰਾਜ ਮੈਨੂੰ ਮੁਆਫ ਕਰ ਦਿਓ। ਮਹਾਰਾਜ ਨੂੰ ਕਹਿੰਦਾ, ਬਾਬਾ ਜੀ ਦਿਲ ਕਰਦਾ ਤੁਹਾਡੇ ਨਾਮ ਦੇ ਉੱਤੇ ਸ਼ਹਿਰ ਵਸਾ ਦਿਆਂ, ਤੁਹਾਡੇ ਨਾਮ ਤੇ ਸ਼ਹਿਰ ਹੋਣਾ ਚਾਹੀਦਾ। ਸਤਿਗੁਰੂ ਕਹਿਣ ਲੱਗੇ, ਕਹਿੰਦੇ ਫਿਰ ਦੁਨੀਆਂ ਦੇ ਨਾਮਾਂ ਵਿੱਚ ਉਲਝ ਗਿਆ, ਮੈਨੂੰ ਕੌਣ ਜਾਣਦਾ? ਤੂੰ ਕਰਤਾਰ ਦੇ ਨਾਂ ਤੇ ਵਸਾ, ਕਰਤਾਰ ਨੂੰ ਦੁਨੀਆਂ ਪੂਜਦੀ ਹੈ। ਖਾਲਸਾ ਜੀ ਉੱਥੇ ਕਰਤਾਰਪੁਰ ਵਸਿਆ, ਅੱਜ ਵੀ ਕਰਤਾਰਪੁਰ ਸਾਹਿਬ ਦੀ ਧਰਤੀ ਮੌਜੂਦ ਹੈ। ਸੋ ਉਸ ਥਾਂ ਦੀ ਇਹ ਝਲਕ ਹੈ ਮੇਰੇ ਕਹਿਣ ਤੋਂ ਭਾਵ, ਜਦੋਂ ਬੰਦਾ ਆਪਣੀ ਹਸਤੀ ਗਵਾ ਕੇ ਸੇਵਾ ਕਰਦਾ ਨਾ, ਤੇ ਗੁਰੂ ਨਾਨਕ ਦੇ ਘਰ ਵਿੱਚੋਂ ਉਹ ਮਾਣ ਮਿਲਦਾ ਜਿਹੜਾ ਬੰਦੇ ਨੇ ਸੋਚਿਆ ਵੀ ਨਹੀਂ ਹੁੰਦਾ, ਕਿਉਂਕਿ ਬੱਚਾ ਕਿੰਨਾ ਕੇ ਸੋਚੇਗਾ, ਸੋਚ ਬੜੀ ਛੋਟੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਉਹ ਅਥਾ ਸਾਗਰ ਨੇ, ਰਹਿਮਤਾਂ ਬਖਸ਼ਿਸ਼ਾਂ ਦੇ ਮਾਲਕ ਨੇ।
ਜੋ ਆਖੀ ਸਤਿਗੁਰ ਉਸੇ ਸੋ ਉਨਲੀਨੀ ਮਾਨ।
ਸੋ ਮਾਧੋ ਦਾਸ ਵੈਰਾਗੀ ਨੂੰ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖੀ ਬਾਰੇ ਸਮਝਾਇਆ, ਮਾਧੋ ਦਾਸ ਵੈਰਾਗੀ ਨੇ ਉਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੱਤ ਕਰਕੇ ਮੰਨਿਆ।
ਧਰਿਆ ਉਸ ਬੰਦਾ ਨਾਮ ਤਿਸ ਤਿੰਨ ਕਰ ਲਿਓ ਪਰਮਾਨ।
ਸੋ ਮਹਾਰਾਜ ਨੇ ਸਿੱਖੀ ਦਿੱਤੀ ਖਾਲਸਾ ਜੀ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੰਡੇ ਦੀ ਪੌਲ ਦਿੱਤੀ, ਗੁਰੂ ਬਖਸ਼ ਸਿੰਘ ਨਾਮ ਰੱਖਿਆ। ਤੇ ਕਿਉਂਕਿ ਬੰਦਾ ਸਿੰਘ ਬਹਾਦਰ ਨੇ ਮਹਾਰਾਜ ਨੂੰ ਕਿਹਾ ਸੀ, ਮਹਾਰਾਜ ਮੈਨੂੰ ਆਪ ਦਾ ਬੰਦਾ ਬਣਾ ਲਿਓ। ਸੱਚੇ ਪਾਤਸ਼ਾਹ ਜੀ ਪਿਆਰ ਦੇ ਨਾਲ, ਪ੍ਰੇਮ ਦੇ ਨਾਲ ਜਦੋਂ ਗੁਰੂ ਬਖਸ਼ ਸਿੰਘ ਨੇ ਦਰਬਾਰ ਵਿੱਚ ਆਉਣਾ ਤੇ ਮਹਾਰਾਜ ਨੇ ਕਹਿਣਾ, ਗੁਰੂ ਦਾ ਬੰਦਾ ਆ ਗਿਆ ਹੈ। ਸੋ ਸੱਚੇ ਪਾਤਸ਼ਾਹ ਜੀ ਬੰਦਾ ਸਿੰਘ ਕਿਆ ਕਰਦੇ ਸੀ, ਤੇ ਜਦੋਂ ਬਹਾਦਰੀ ਦੇ ਜੌਹਰ ਵਿਖਾਏ, ਵਜੀਦ ਖਾਂ ਸੋਧਿਆ, ਤੇ ਖਾਲਸੇ ਪੰਥ ਨੇ ਬੰਦਾ ਸਿੰਘ ਦੇ ਨਾਮ ਦੇ ਨਾਲ ਬੰਦਾ ਸਿੰਘ ਬਹਾਦਰ, ਇਹ ਬਹਾਦਰ ਲਕਬ ਵੀ ਜੋੜ ਦਿੱਤਾ। ਸੋ ਖਾਲਸਾ ਜੀ ਬੰਦਾ ਸਿੰਘ ਨਾਮ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਰੱਖਿਆ, ਤੇ ਗੁਰੂ ਨਾਨਕ ਦੇ ਘਰ ਦੀ ਸਿੱਖੀ ਬਖਸ਼ ਦਿੱਤੀ। ਤੇ ਜਦੋਂ ਗੁਰੂ ਨਾਨਕ ਦੇ ਘਰ ਦੀ ਸਿੱਖੀ ਮਿਲੀ, ਕਹਿੰਦੇ ਬਾਰ ਬਾਰ ਗੁਰੂ ਨਾਨਕ ਦੇ ਚਰਨਾਂ ਤੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੇ ਆਪਣਾ ਮੱਥਾ ਧਰਦਾ ਕਿ ਮੇਰੇ ਭਾਗ ਜਾਗ ਗਏ ਕਿ ਮੈਨੂੰ ਗੁਰੂ ਨਾਨਕ ਦੇ ਘਰ ਦੀ ਸਿੱਖੀ ਮਿਲੀ ਹੈ। ਸਿੱਖੀ ਬੜੀ ਅਨਮੋਲ ਦਾਤ ਹੈ। ਖਾਲਸਾ ਜੀ ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਉਂਦੇ ਹਾਂ, ਇਹ ਕੋਈ ਮਾਮੂਲੀ ਬਾਤ ਨਹੀਂ। ਇੱਥੇ ਉਹੀ ਆ ਸਕਦਾ ਜਿਹਨੂੰ ਸਤਿਗੁਰੂ ਆਪ ਬੁਲਾ ਲੈਣ, ਇੱਥੇ ਉਹੀ ਆ ਸਕਦਾ ਜਿਹਨੂੰ ਸਤਿਗੁਰੂ ਖੁਦ ਘਰ ਤੋਂ ਬੁਲਾ ਲੈਣ, ਨਹੀਂ ਤੇ ਗੁਰਦੁਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕੋਈ ਮਾਮੂਲੀ ਬੰਦਾ ਨਹੀਂ ਆ ਸਕਦਾ। ਕਿਉਂਕਿ ਖਾਲਸਾ ਜੀ ਕਿਸੇ ਜੱਜ ਨੂੰ ਮਿਲਣਾ ਹੋਵੇ, ਮਿਨਿਸਟਰ ਨੂੰ ਮਿਲਣਾ ਹੋਵੇ ਨਾ, ਤੇ ਮਿਨਿਸਟਰ ਨੂੰ ਤਾਂ ਹੀ ਮਿਲਿਆ ਜਾਂਦਾ ਜੇ ਮਿਨਿਸਟਰ ਦੀ ਮਰਜ਼ੀ ਹੋਵੇ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਮਨਿਸਟਰ ਬਣਾਉਣ ਵਾਲੇ ਨੇ, ਦੀਨ ਦੁਨੀਆ ਦੇ ਮਾਲਕ ਨੇ। ਇਹ ਕੋਈ ਵੀ ਨਾ ਸਮਝੇ ਵੀ ਮੈਂ ਆਪ ਦੀ ਮਰਜ਼ੀ ਨਾਲ ਆ ਗਿਆ, ਇੱਥੇ ਵੀ ਉਹੀ ਆਉਂਦਾ ਜਿਹਨੂੰ ਗੁਰੂ ਗ੍ਰੰਥ ਸਾਹਿਬ ਖੁਦ ਲੈ ਆਉਣ, ਖੁਦ ਬਾਂਹ ਪਕੜ ਕੇ ਲੈ ਆਉਣ। ਸੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰ ਕਰਨਾ ਚਾਹੀਦਾ ਵਾਰ ਵਾਰ ਕਿ ਮਹਾਰਾਜ ਤੁਹਾਡਾ ਧੰਨ ਹੈ, ਆਪ ਜੀ ਦਾ ਧੰਨਵਾਦ ਹੈ ਕਿ ਆਪ ਜੀ ਸਾਨੂੰ ਕਲਯੁਗ ਤੋਂ ਬਚਾ ਕਰਕੇ, ਸੰਸਾਰ ਦੇ ਕੰਮ ਕਰ ਕਰਦੇ ਥੱਕ ਗਏ ਸਾਂ, ਸਾਨੂੰ ਆਪ ਦੀ ਪਾਵਨ ਨਿੱਘੀ ਗੋਤ ਦਾ ਆਨੰਦ ਮਾਨਣ ਲਈ ਇਹ ਸੁਭਾਗੀਆਂ ਘੜੀਆਂ ਦੇ ਦਿੱਤੀਆਂ ਨੇ। ਸੋ ਬੰਦਾ ਸਿੰਘ ਬਹਾਦਰ ਵੀ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਵਾਰ ਵਾਰ ਨਮਸਕਾਰ ਕਰਦਾ ਹੈ ਕਿ ਮਹਾਰਾਜ ਤੁਸਾਂ ਨੇ ਮੈਨੂੰ ਸਿੱਖੀ ਦੀ ਦਾਤ ਦਿੱਤੀ ਹੈ।
ਤੋ ਸਤਿਗੁਰ ਸਿਰ ਪੈ ਹੱਥ ਧਰਿਓ,
ਵਾਰ ਵਾਰ ਗੁਰੂ ਨਾਨਕ ਦੇ ਚਰਨਾਂ ਤੇ ਟੈਂਦਾ ਹੈ ਸੱਚੇ ਪਾਤਸ਼ਾਹ ਪ੍ਰਸੰਨ ਹੋ ਕਰਕੇ ਬੰਦਾ ਸਿੰਘ ਬਹਾਦਰ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਧਰਦੇ ਨੇ।
ਬੰਦੇ ਕਹੀ ਕਿਸੇ ਆਗਿਆ ਦੇਹੋ,
ਤੇ ਬੰਦਾ ਸਿੰਘ ਬਹਾਦਰ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ, ਮਹਾਰਾਜ ਕਿ ਮੇਰੇ ਲਾਇਕ ਕੋਈ ਸੇਵਾ ਹੋਵੇ ਤਾਂ ਦੱਸੋ, ਮੈਨੂੰ ਕੋਈ ਹੁਕਮ ਦਿਓ, ਕੋਈ ਆਗਿਆ ਦਿਓ।
ਕਿਜਮਤ ਹਮੇ ਕੋ ਬਖਸ਼ਿਓ,
ਸੱਚੇ ਪਾਤਸ਼ਾਹ ਕਿਰਪਾ ਕਰੋ, ਕੋਈ ਮੈਨੂੰ ਵੀ ਨਿਸ਼ਾਨੀ ਦਿਓ, ਕਿਰਪਾ ਕਰਕੇ ਆਪਣੇ ਘਰ ਦੀ ਕੋਈ ਅਲਾਹੀ ਦਾਤ ਉਹ ਵੀ ਮੇਰੀ ਝੋਲੀ ਵਿੱਚ ਪਾਓ।
ਸਤਿਗੁਰ ਕਹੀ ਤੁਮ ਜੋਗ ਜੈਕਾਰ,
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਵੀ ਤੇਰੇ ਵਾਸਤੇ ਇੱਕ ਯੋਗ ਕਾਰਜ ਹੈ, ਉਹ ਅਸੀਂ ਤੈਨੂੰ ਦੱਸਦੇ ਹਾਂ।
ਜਾਂ ਸਾਹਿਬ ਜਾਦਨ ਘਾਤੀ ਮਾਰ,
ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਹੈ,
ਸਰਹੰਦ ਕੁਮਾਰ ਫਿਰ ਮਾਰੀ ਪਹਾੜ,
ਤੂੰ ਪੰਜਾਬ ਦੀ ਧਰਤੀ ਤੇ ਜਾ, ਪਹਿਲਾਂ ਸਰਹੰਦ ਦੀ ਧਰਤੀ ਤੇ ਜਾ ਕੇ ਸੂਬੇ ਸਰਹੰਦ ਵਜੀਦ ਖਾਂ ਦਾ ਸੋਧਾ ਲਾ, ਉਸ ਤੋਂ ਬਾਅਦ ਜਿਨ੍ਹਾਂ ਪਹਾੜੀ ਰਾਜਿਆਂ ਨੇ ਗੁਰੂ ਨਾਨਕ ਦੇ ਘਰ ਨਾਲ ਦਗਾ ਕਮਾਈ ਹੈ ਉਹਨਾਂ ਦਾ ਜਾ ਕਰਕੇ ਵੀ ਸੋਧਾ ਲਾ।
ਸਤਿਗੁਰ ਸੋਂਪੀ ਤਿਸ ਵਿਆਕਾਰ,
ਸੋ ਇਹ ਕਾਰਜ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਦਿੱਤਾ ਕਿ ਪੰਜਾਬ ਦੀ ਧਰਤੀ ਤੇ ਜਾ ਕਰਕੇ ਖਾਲਸਾ ਪੰਥ ਦੇ ਨਿਸ਼ਾਨ ਚਲਾ।
ਸਿੱਖਨ ਰੱਖ ਅਸਿੱਖ ਸੰਗਰੀਓ,
ਮਹਾਰਾਜ ਕਹਿੰਦੇ ਜਿਹੜਾ ਗੁਰੂ ਨਾਨਕ ਦਾ ਪ੍ਰੇਮੀ ਸਿੱਖ ਹੈ ਉਹਦੀ ਰੱਖਿਆ ਕਰਨੀ, ਤੇ ਜਿਹੜਾ ਦੋਖੀ ਹੈ, ਜਿਹੜਾ ਜ਼ੁਲਮ ਕਰਦਾ ਹੈ ਉਹਦਾ ਸੋਧਾ ਲਾਉਣਾ।
ਦਾਸ ਹੋਏ ਤਾਂ ਉਸੇ ਤੋਰ ਦਿਓ,
ਤੇ ਜਿਹੜਾ ਕੋਈ ਦਾਸ ਹੋਇਆ ਪਰਮਾਤਮਾ ਦਾ ਪਿਆਰਾ ਹੋਇਆ ਉਹਨੂੰ ਤੂੰ ਆਪਣੇ ਨਾਲ ਲਾ ਕਰਕੇ ਉਹਦਾ ਭਲਾ ਕਰਨਾ ਹੈ।
ਦਿੱਲੀਓ ਲੱਗ ਕਰ ਦੰਗਾ ਮਚਾਵੋ,
ਦਿੱਲੀ ਪਹੁੰਚਦੇ ਸਾਰੀ ਦਿੱਲੀ ਦੀ ਧਰਤੀ ਤੋਂ ਲੈ ਕਰਕੇ ਸਰਹੰਦ ਦੀ ਧਰਤੀ ਤੱਕ ਪਹਾੜੀ ਰਾਜਿਆਂ ਦੇ ਇਲਾਕਿਆਂ ਤੱਕ ਦੰਗਾ ਮਚਾ ਦਈ।
ਪੰਜਾਬ ਪਰਬਤ ਸਭ ਧੂੜ ਮਿਲਾਵੋ,
ਜਿਨ੍ਹਾਂ ਨੇ ਪੰਜਾਬ ਨਾਲ ਦਗਾ ਕਮਾਇਆ ਇਹ ਪਹਾੜੀ ਰਾਜਿਆਂ ਨੂੰ ਤੇ ਵਜੀਦ ਖਾਂ ਨੂੰ ਮਿੱਟੀ ਦੇ ਵਿੱਚ ਮਿਲਾ ਦੇ।
ਦੋਹਰਾ ਵਿਸ਼ ਬਿਰਛਨ ਕੇ ਸਿਰ ਜੋ ਲੱਗੇ ਕਹਿ ਬੰਦੋ ਉਸ ਜਗ,
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਿਵੇਂ ਦਰਖਤਾਂ ਦੇ ਉੱਤੇ ਇੱਕ ਅਮਰ ਵੇਲ ਲੱਗ ਜਾਂਦੀ ਹੈ ਨਾ, ਜਿਹੜੀ ਉਹ ਵੇਲ ਉਹਦੀਆਂ ਜੜ੍ਹਾਂ ਤੋਂ ਲੈ ਕਰਕੇ ਦਰਖਤ ਦੇ ਉਤਾਂ ਸਿਰ ਤੱਕ ਪਹੁੰਚ ਜਾਂਦੀ ਹੈ, ਸਾਰਾ ਘੇਰਾ ਪਾ ਲੈਂਦੀ ਹੈ। ਸਤਿਗੁਰੂ ਕਹਿੰਦੇ ਬੰਦਾ ਸਿੰਘ ਬਹਾਦਰ ਤੂੰ ਵੀ ਉਸ ਅਮਰ ਵੇਲ ਦੀ ਤਰ੍ਹਾਂ ਅਮਰ ਹੋ ਜਾਵੇਂਗਾ।
ਅਮਰੋ ਬੰਦਾ ਤੂੰ ਕਾ ਬਨ, ਸੋ ਤੋ ਜਾਏ ਪਾਤਸ਼ਾਹੀ ਲੱਗ,
ਤੂੰ ਗੁਰੂ ਦਾ ਬੰਦਾ ਬਣ ਗਿਆ ਹੈ, ਤੇ ਜਿਹੜਾ ਗੁਰੂ ਦਾ ਬੰਦਾ ਬਣ ਜਾਂਦਾ ਦੁਨੀਆਂ ਤੇ ਕਦੇ ਮਾਰ ਨਹੀਂ ਖਾਂਦਾ। ਸਤਿਗੁਰੂ ਕਹਿਣ ਲੱਗੇ ਵੱਡੀਆਂ ਵੱਡੀਆਂ ਬਾਦਸ਼ਾਹੀਆਂ ਉਹ ਤੇਰੇ ਸਾਹਮਣੇ ਮਲੀਆ ਮੇਟ ਹੋ ਜਾਣਗੀਆਂ।
ਦੋਹਰਾ ਸਤਿਗੁਰ ਆਖੀ ਜੋ ਬੰਦੇ ਸੋਨ ਕਰੀ ਮਨਜੂਰ,
ਸੋ ਜੋ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਕਾਰਜ ਦਿੱਤਾ ਉਹ ਬੰਦਾ ਸਿੰਘ ਬਹਾਦਰ ਨੇ ਸਤ ਬਚਨ ਕਹਿ ਕਰਕੇ ਉਸ ਬਾਤ ਨੂੰ ਮਨਜ਼ੂਰ ਕੀਤਾ, ਮੰਨ ਲਿਆ।
ਪ੍ਰਗਟ ਹੋਈ ਜਗਤ ਗੱਲ ਕੀਓ ਬੰਦਾ ਭਰਪੂਰ,
ਤੇ ਸੰਸਾਰ ਦੇ ਤਖਤੇ ਦੇ ਉੱਤੇ ਇਹ ਗੱਲ ਪ੍ਰਗਟ ਹੋ ਗਈ ਕਿ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਲੈ ਕਰਕੇ ਬੰਦਾ ਸਿੰਘ ਬਹਾਦਰ ਆਇਆ ਜਿਸਨੇ ਮੁਗਲੀਆ ਰਾਜ ਨੂੰ ਮਲੀਆ ਮੇਟ ਕੀਤਾ ਹੈ।
ਬੰਦੇ ਗੁਰਖੰਡਾ ਦਿਓ ਲਿਓ ਉਹਨੇ ਗੱਲ ਲਪਾਏ,
ਤੇ ਜੋ ਬੰਦਾ ਸਿੰਘ ਬਹਾਦਰ ਨੇ ਕਿਹਾ ਮਹਾਰਾਜ ਮੈਨੂੰ ਵੀ ਕੋਈ ਨਿਸ਼ਾਨੀ ਦਿਓ, ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਸ਼ਸਤਰਾਂ ਦੇ ਵਿੱਚੋਂ ਇੱਕ ਖੰਡਾ ਉਹ ਬੰਦਾ ਸਿੰਘ ਬਹਾਦਰ ਨੂੰ ਦਿੱਤਾ ਜੋ ਉਸਨੇ ਆਪਣੇ ਗਾਤਰੇ ਵਿੱਚ ਪਾਇਆ।
ਖਾਲਸੋ ਦੇਖ ਸੋ ਵਿਟਰਿਓ इन खंडो लियो शिनाए।
ते जदो बंदा सिंह बहादुर ने खालसा जी गात्रे खंडा पाया, जेडे धन गुरु गोबिंद सिंह महाराज सच्चे पातशाह जी दे नाल होर खालसे सन, उन्हां ने वेख्या भी बंदा सिंह बहादुर ने गात्रे विच खंडा पाया, वह थोड़ा जा नाराज हो गए ते बंदा सिंह बहादुर तो जा करके खंडा खोलिया। कहिंदे असी चमकौर तो आनंदपुर तो कलगियां वाले दे नाल आए हां, ते इस खंडे दे उत्ते ते खालसे दा हक है, तू ते हजे कल दा साध नवा नवा सिख बनिया, इस करके ए खंडा ते खालसे दा ए खंडा सानू वापस कर दे।
चौपाई तब फरियाद उन गुर पै करी।
ते जदों बंदा सिंह बहादुर तो खंडा गुरु के सिंघा ने वापस लिया, ते बंदा सिंह बहादुर धन गुरु गोबिंद सिंह महाराज जी कोल जाके अरदास बेनती करदा के पातशाह मेरे तो ता खंडा खो लिया।
सतगुर आसस चित बिचरी।
ते जदों बंदा सिंह बहादुर ने इस तरह सिंघा दी बात दसी भी मेरे तो ता खंडा खो लिया, ते सतगुरु गुरु गोबिंद सिंह महाराज बड़ा ही हसे, सच्चे पातशाह बड़ा खिड़ खड़ा के हसे।
चीज अपनी इने संभारी।
महाराज कहन लगे बंदा सिंह बहादुर तू बेफिकर रह, ओ खालसे ने ए खंडा खालसियां दा सी, इस करके उन्हां ने तेरे तो वापस ले लिया।
प्यो खालसो अब कल धारी।
क्योंकि खालसा भी कला धारी है, असी गुरु नानक दे घर दी कला उन्हां नू दित्ती है, खालसा कुछ भी कर सकदा है।
बंदे को बख्शे पंज ती।
महाराज कहन लगे तू फिकर ना कर, उन्हां नू खंडा दे दे, मैं तेनू अपने पत्थे दे पांच तीर बख्शदा। खालसा जी ओ जो पावन खंडा है, अज भी श्रोमणी पंथ अकाली बुढ़ा दल दे इतिहासक शस्त्रां दे खजाने दे विच है। दास ने उस खंडे दे दर्शन भी किते, सो बहुत ही बेशुमार कीमती गुरु गोबिंद सिंह जी दे हस्त कमलां नाल छुया ओ खंडा, दर्शन करके उदे भुख लैंदी है, सो पावन शस्त्रां दे अज भी दर्शन हो सकदे। कलगियां वाले पातशाह ने कहा बंदा सिंह बहादुर खंडा खालसियां दा ओ कलाधारी ने उन्हां ने खो लिया, मैं तेनू अपने पत्थे तो पंज तीर दिंदा हां।
इहो सतगुरु है पंज है वीर।
ते इन्हां नू पंज तीर ना समझी, ए पंज वीर ने, ओ पंज गुप्त फौजां ने।
पड़े लोड जित वल तोहे जा आए।
ते जिथे भी तेनू लोड़ पवे इन्हां पंज तीरां नू पंज वीर समझ करके वरत लवी।
इन मैं ते दई चलाए।
जे तू पांच तीरां दे विच्चों कोई एक तीर भी चला दिता,
ओन वरी ओ तूड़े उड़ाए।
कहंदे ने हनेर आवेगा, ऐसी बिजली चमकेगी, ए बिजली दी तरह चमक दे गड़क दे, वैरी दल दा सोधा लाई जानगे।
दुश्मन दृष्टि अंध होए आए।
ते जिस वैरी दे वल, जिस मुगलिया हकूमत दे जुल्मी बादशाह वल तू तीर छड़ेगा, ओनू तीर नजरी नहीं आवेगा, पर ओदे राज दियां जड़ां पटियां जानगियां।
उल्टे फौज पैन लप
कहंदे जदों हवा आवे, जदों हनेर चलदा, दरख्त उखड़े जांदे ने, दरख्त जमीन ते पलट जांदे ने। कहंदे इस तरह जदों तू ए तीर चलावेंगा, मुगल हकूमत दी फौज पलट दी जावेगी।
दुश्मन मार फते जंग पाए।
ते बंदा सिंह बहादुर गुरु नानक दे घर दी बरकत दे नाल जंग दे विच तेरी फतेह होवेगी।
दोहरा जो सिख तुम आ मिले तिन तू लई मिलाए।
ते जेड़ा भी गुरु नानक दा सिख तेनू आ करके मिले, तू उस नू अपने जथे दे विच अपने दल दे विच मलोना है।
आदत देवे पात पल, आदर देवे पात पल, आगे देव चढ़ाए।
सो बड़ा सत्कार दे करके उन्हां सिखां नू अपने जथे दे विच मिला करके सिरों पाओ दी दात देनी। खालसा जी अज कल ते भावें सिरों पाओ नू बड़ा सस्ता जा काम समझ लिया, भाव एक ते जेड़ा कोई राजनीतक आ जावे झट जी सरोपा दे देंदे कढ के, ते जां किसी ने बहुत ही माया दे दित्ती होवे उन्नू भी सरोपा झट जी दे देंदे, पर पहला गुरु नानक साहब दे घर दे विच्चों धन गुरु गोबिंद सिंह महाराज दे घर दे विच्चों सिरों पाओ उस सिख नूं बख्शिया जांदा सी जो बहुत बंदगी वाला करनी वाला हुंदा सी। ਜਿਹਨੇ ਗੁਰੂ ਨਾਨਕ ਦੇ ਘਰ ਦੇ ਵਿੱਚ ਕਠਨ ਸੇਵਾ ਕੀਤੀ ਹੁੰਦੀ ਸੀ ਤੇ ਦੂਸਰਾ ਖਾਲਸਾ ਪੰਥ ਵਾਸਤੇ ਕੋਈ ਕੁਰਬਾਨੀ ਕੀਤੀ ਹੁੰਦੀ ਸੀ ਖਾਲਸਾ ਜੀ ਉਸ ਦੇ ਪਰਿਵਾਰ ਨੂੰ ਜਾਂ ਉਸ ਸਿੱਖ ਨੂੰ ਸਿਰੋਪਾਓ ਦਿੱਤਾ ਜਾਂਦਾ ਸੀ। ਸੋ ਸਿਰੋਪਾਓ ਇਹ ਧੰਨ ਗੁਰੂ ਗੋਬਿੰਦ ਸਿੰਘ ਦੇ ਘਰ ਦੀ ਬੜੀ ਵੱਡੀ ਦਾਤ ਹੈ ਤੇ ਬੰਦਾ ਸਿੰਘ ਬਹਾਦਰ ਨੂੰ ਮਹਾਰਾਜ ਨੇ ਕਿਹਾ ਕੋਈ ਸਿੱਖ ਆਵੇ ਜੂਝਣ ਵਾਸਤੇ ਉਹਨੂੰ ਸਿਰੋਪਾਓ ਦੇਣਾ ਤੇ ਬਾਅਦ ਵਿੱਚ ਜੰਗ ਦੇ ਮੈਦਾਨ ਵਿੱਚ ਜੂਝਣ ਵਾਸਤੇ ਤੋਰਨਾ।
ਚੋਪਈ ਸਿੰਘ ਮਜੈਲਣ ਲਈ ਬੁਲਾਏ।
ਮਹਾਰਾਜ ਕਹਿਣ ਲੱਗੇ ਜਿਹੜੇ ਮਾਝੇ ਦੇ ਰਹਿਣ ਵਾਲੇ ਮਜੈਲ ਸਿੰਘ ਨੇ ਤੂੰ ਉਹਨਾਂ ਨੂੰ ਵੀ ਆਪਣੇ ਕੋਲ ਬੁਲਾ ਲਵੀ।
ਮਹਾ ਸੂਰਯਤ ਹਠੀ
ਕਹਿੰਦੇ ਉਹ ਬੜੇ ਸੂਰਬੀਰ ਯੋਧੇ ਨੇ ਬੜੇ ਹਠੀ ਤਪੀ ਨੇ ਮਾਝੇ ਦੇ ਰਹਿਣ ਵਾਲੇ ਸਿੰਘਾਂ ਨੂੰ ਆਪਣੇ ਜਥੇ ਵਿੱਚ ਮਿਲਾ ਲਵੀ।
ਉਨਤੇ ਭੋਜ ਤੁਰਕ ਜਾਏ ਨਠੀ
ਕਿਉਂਕਿ ਉਹ ਐਸੇ ਯੋਧੇ ਨੇ ਜਦੋਂ ਜੰਗ ਦੇ ਮੈਦਾਨ ਵਿੱਚ ਸ਼ਸਤਰ ਚਲਾਉਣਗੇ ਤੁਰਕਾਂ ਦੀ ਫੌਜ ਅੱਗੇ ਭੱਜਦੀ ਨਜ਼ਰ ਆਵੇਗੀ।
ਉਹ ਹੈ ਸੂਰ ਮਹਾ ਬਲਵਾਨ
ਉਹ ਬੜੇ ਬਲਵਾਨ ਯੋਧੇ ਨੇ ਗੁਰੂ ਨਾਨਕ ਦੇ ਘਰ ਦੀ ਰਹਿਮਤਾਂ ਬਖਸ਼ਿਸ਼ਾਂ ਦੇ ਮਾਲਕ ਨੇ। ਮਾਝੇ ਦੇ ਸਿੰਘਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਪਾਰ ਬਖਸ਼ਿਸ਼ ਹੈ। ਵੇਖੋ ਇਹ ਆਪਾਂ ਵੀ ਵੇਖ ਸਕਦੇ ਹਾਂ ਕਿ ਗੋਇੰਦਵਾਲ ਸਾਹਿਬ ਦੀ ਧਰਤੀ ਮਾਝੇ ਚ ਖਾਲਸਾ ਜੀ, ਖਡੂਰ ਸਾਹਿਬ ਦੀ ਧਰਤੀ ਮਾਝੇ ਚ ਖਾਲਸਾ ਜੀ, ਤਰਨ ਤਾਰਨ ਸਾਹਿਬ ਦੀ ਧਰਤੀ ਮਾਝੇ ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਵੀ ਮਾਝੇ ਚ। ਸੋ ਸਤਿਗੁਰੂ ਨੇ ਉਸ ਇਲਾਕੇ ਦੇ ਵਿੱਚ ਬੜੀ ਕਿਰਪਾ ਕੀਤੀ ਹੈ, ਬਹੁਤ ਮਹਾਨ ਕੌਤਕ ਵਰਤਾਏ ਨੇ।
ਓਏ ਹੈ ਜੋ ਗੁਰ ਨਿਜ ਪ੍ਰਣ ਕੇ ਪੂਰੇ
ਉਹ ਜਿਹੜੇ ਗੁਰੂ ਕੇ ਸਿੱਖ ਨੇ ਗੁਰੂ ਰਹਿਤ ਵਿੱਚ ਪੱਕੇ ਨੇ, ਗੁਰੂ ਕਰਨੀ ਦੇ ਵਿੱਚ ਗੁਰੂ ਮਰਿਆਦਾ ਵਿੱਚ ਪੱਕੇ ਨੇ।
ਓਏ ਸੂਰਨ ਮੈਂ ਹੱਥ ਸੂਰੈ
ਉਹ ਕਿਸੇ ਨੂੰ ਧੋਖਾ ਨਹੀਂ ਦਿੰਦੇ, ਉਹ ਸੂਰ ਵੀਰਾਂ ਦੇ ਵੀ ਸੂਰ ਵੀਰ ਸੂਰਮੇ ਨੇ।
ਓਏ ਨਿਜ ਆਪਣੇ ਗੁਰ ਕੇ ਭਗਤ
ਉਹ ਆਪਣੇ ਸਤਿਗੁਰੂ ਦੇ ਬੜੇ ਭਗਤ ਨੇ, ਸਤਿਗੁਰੂ ਨੂੰ ਪਿਆਰ ਕਰਨ ਵਾਲੇ ਨੇ। ਖਾਲਸਾ ਜੀ ਅੱਜ ਵੀ ਹਰਿਮੰਦਰ ਸਾਹਿਬ ਜਾਈਏ ਤੇ ਜਿਤਨੇ ਵੀ ਅੰਮ੍ਰਿਤਸਰ ਸਾਹਿਬ ਦੇ ਵਸਨੀਕ ਨੇ ਉਹ ਰਾਤ ਨੂੰ ਜਿਹੜੀ ਹਰਿਮੰਦਰ ਸਾਹਿਬ ਇਸ਼ਨਾਨ ਦੀ ਸੇਵਾ ਹੁੰਦੀ ਹੈ ਉਹਦੇ ਵਿੱਚ ਆਪਣੇ ਕਾਰੋਬਾਰ ਤੋਂ ਬਾਅਦ, ਦੁਕਾਨਾਂ ਦੇ ਕਾਰੋਬਾਰ ਬੰਦ ਕਰਨ ਤੋਂ ਬਾਅਦ ਸ਼ਾਮ ਨੂੰ ਸੰਧਿਆ ਵੇਲੇ ਤੇ ਜਾਂ ਰਾਤ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਦੀ ਸੇਵਾ ਵਿੱਚ ਜ਼ਰੂਰ ਹਾਜ਼ਰੀ ਲਾਉਂਦੇ ਨੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਥਾਹ ਪ੍ਰੇਮ ਅਥਾਹ ਮੁਹੱਬਤ ਰੱਖਦੇ ਨੇ। ਪਾਤਸ਼ਾਹ ਕਹਿਣ ਲੱਗੇ ਗੁਰੂ ਦੇ ਸੱਚੇ ਸਿੱਖ ਨੇ, ਉਹਨਾਂ ਨੂੰ ਆਪਣੇ ਜਥੇ ਵਿੱਚ ਜ਼ਰੂਰ ਮਿਲਾ ਲਵੀ।
ਉਨਮੇ ਹੈ ਸਭ ਹਮਰੀ ਸ਼ਕਤ
ਅਸੀਂ ਉਹਨਾਂ ਨੂੰ ਵੀ ਗੁਰੂ ਨਾਨਕ ਦੇ ਘਰ ਦੀ ਕਲਾ ਬਖਸ਼ੀ ਹੋਈ ਹੈ।
ਉਨਕੋ ਹਮ ਬਖਸ਼ੀ ਗੁਰੇ ਆਈ
ਉਹ ਖਾਲਸੇ ਪੰਥ ਵਿੱਚ ਰਲੇ ਨੇ, ਇਸ ਕਰਕੇ ਉਹਨਾਂ ਨੂੰ ਗੁਰੂ ਨਾਨਕ ਦੇ ਘਰ ਦੀ ਗੁਰਿਆਈ ਮਿਲੀ ਹੈ। ਖਾਲਸਾ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ ਕਿ ਖਾਲਸਾ ਹਮਰੋ ਸਤਿਗੁਰ ਪੂਰਾ, ਖਾਲਸੇ ਪੰਥ ਨੂੰ ਵੀ ਸਤਿਗੁਰੂ ਨੇ ਗੁਰਿਆਈ ਦਿੱਤੀ ਹੈ।
ਹਮ ਬਖਸ਼ੀ ਉਨ ਲਈ ਸੰਭਾਈ
ਤੇ ਜੇ ਅਸੀਂ ਉਹਨਾਂ ਨੂੰ ਗੁਰੂ ਨਾਨਕ ਦੇ ਘਰ ਦੀ ਤਾਕਤ ਦਿੱਤੀ ਹੈ, ਉਹਨਾਂ ਨੇ ਵੀ ਸੰਭਾਲ ਕੇ ਰੱਖੀ ਹੋਈ ਹੈ।
ਹਮ ਮੈਂ ਉਨ ਮੈਂ ਭੇਦ ਕਿਛ ਨਾ ਹੈ
ਬੰਦਾ ਸਿੰਘ ਬਹਾਦਰ ਨੂੰ ਕਿਹਾ ਕਿ ਸਾਡੇ ਵਿੱਚ ਤੇ ਸਾਡੇ ਸਿੱਖਾਂ ਦੇ ਵਿੱਚ ਕੋਈ ਭੇਦ ਨਾ ਸਮਝੀ, ਕੋਈ ਫਰਕ ਨਹੀਂ ਸਾਡੇ ਵਿੱਚ ਤੇ ਸਾਡੇ ਸਿੱਖਾਂ ਵਿੱਚ।
ਉਨ ਮੈਂ ਹਮ ਹੋਏ ਅਮਰੇ ਮਾਹੇ
ਗੁਰੂ ਗੋਬਿੰਦ ਸਿੰਘ ਕਹਿੰਦੇ ਅਸੀਂ ਆਪਣੇ ਸਿੱਖਾਂ ਵਿੱਚ ਵੱਸਦੇ ਹਾਂ ਤੇ ਸਿੱਖ ਸਾਡੇ ਵਿੱਚ ਵੱਸਦੇ ਨੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਬਾਰੇ ਬਚਨ ਕਰਦੇ ਨੇ।
ਐਸੇ ਬੰਦਾ ਦਿਓ ਸਮਝਾਏ
ਸੋ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੰਦਾ ਸਿੰਘ ਬਹਾਦਰ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ।
ਚੰਗੀ ਵਿਧਵਾ ਚਾਹੇ ਕਮਾਏ
ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਚੰਗੇ ਤਰੀਕੇ ਦੇ ਨਾਲ ਤੂੰ ਖਾਲਸੇ ਪੰਥ ਦਾ ਗੁਰੂ ਨਾਨਕ ਦੇ ਘਰ ਦਾ ਸੇਵਕ ਬਣੀ, ਤੇਰੀ ਹਰ ਜਗ੍ਹਾ ਫਤਿਹ ਹੋਵੇਗੀ।
ਦੋਹਰਾ ਜਬ ਸਤਿਗੁਰ ਆਗਿਆ ਦਈ ਬੰਦੇ ਪੰਜਾਬੋ ਜਾਣ।
ਹੁਣ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਨੇ ਬੰਦਾ ਸਿੰਘ ਬਹਾਦਰ ਨੂੰ ਹੁਕਮ ਦਿੱਤਾ ਪੰਜਾਬ ਦੀ ਧਰਤੀ ਤੇ ਜਾਣ ਵਾਸਤੇ,
ਸਾਹਿਬਜ਼ਾਦੇ ਜਿਨ ਕਹੇ ਇਨਕੋ ਕਰਨੋ ਕਾਣ
ਕਿ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਬੜੇ ਨਿਰਦਈ ਢੰਗ ਦੇ ਨਾਲ ਸ਼ਹੀਦ ਕੀਤਾ ਤੂੰ ਉਹਨਾਂ ਦਾ ਜਾ ਕਰਕੇ ਖਾਤਮਾ ਕਰਨਾ ਹੈ।
ਚੋਪਈ ਜੋ ਜੋ ਆਗਿਆ ਸਤਿਗੁਰੂ ਦਈ
ਜੋ ਵੀ ਬਚਨ ਗੁਰੂ ਗੋਬਿੰਦ ਸਿੰਘ ਨੇ ਬੰਦਾ ਸਿੰਘ ਬਹਾਦਰ ਨੂੰ ਸਮਝਾਏ ਸਨ
ਸੋ ਬੰਦੇ ਕਾਗਜ਼ ਲਿਖ ਲਈ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਹ ਬਚਨ ਉਹਨੇ ਕਾਗਜ਼ ਦੇ ਉੱਤੇ ਲਿਖ ਲਏ ਕਿ ਕਿਤੇ ਕੋਈ ਭੁੱਲ ਨਾ ਹੋ ਜਾਵੇ। ਤੇ ਦੂਸਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮਨਾਮੇ ਵੀ ਮਾਝੇ ਮਾਲਵੇ ਦੁਆਬੇ ਦੇ ਸਿੱਖਾਂ ਵਾਸਤੇ ਲਿਖ ਕਰਕੇ ਬੰਦਾ ਸਿੰਘ ਬਹਾਦਰ ਨੂੰ ਦਿੱਤੇ।
ਅਮਰੇ ਸੰਗ ਭੇਜਿਓ ਸੋ।
ਤੇ ਹੁਣ ਮਹਾਰਾਜ ਨੂੰ ਬੰਦਾ ਸਿੰਘ ਬਹਾਦਰ ਹੱਥ ਜੋੜ ਕੇ ਕਹਿਣ ਲੱਗਾ, ਪਾਤਸ਼ਾਹ ਮੇਰੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਕਿ ਮੇਰੇ ਨਾਲ ਉਹਨਾਂ ਸਿੱਖਾਂ ਨੂੰ ਭੇਜਣਾ ਕਰੋ।
ਬਤਾਵੇ ਸਿੱਖਿਆ ਸਿੱਖੀ ਜੋ,
ਜਿਹੜੇ ਸਿੱਖੀ ਦੀ ਰਹਿਤ ਜਾ ਕਰਕੇ ਪੰਜਾਬ ਦੀ ਧਰਤੀ ਤੇ ਦੱਸਣ, ਕਿਉਂਕਿ ਪਾਤਸ਼ਾਹ ਜੀ ਉਸ ਧਰਤੀ ਤੇ ਜਾ ਕਰਕੇ ਜਿਹੜੇ ਬਾਣੀ ਬਾਣੇ ਦਾ ਪ੍ਰਚਾਰ ਕਰਨ, ਖੰਡੇ ਬਾਟੇ ਦੇ ਅੰਮ੍ਰਿਤ ਦਾ ਪ੍ਰਚਾਰ ਕਰਨ, ਮੇਰੇ ਨਾਲ ਉਹਨਾਂ ਸਿੰਘਾਂ ਸੂਰਮਿਆਂ ਨੂੰ ਭੇਜਣਾ ਕਰੋ।
ਤਬ ਗੁਰ ਸਿੰਘ ਮਝੈਲ ਰਜਲ ਰਲਾਏ।
ਤਾਂ ਉਦੋਂ ਫਿਰ ਮਾਝੇ ਦੇ ਮਝੈਲ ਸਿੰਘਾਂ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਕੋਲ ਬੁਲਾਇਆ।
ਬਾਬੇ ਬਿਨੋਦ ਸਿੰਘ ਕਾਨ ਸਿੰਘ ਚੜਾਏ।
ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੱਤਵੀਂ ਪੀੜੀ, ਬਾਬਾ ਜੀ ਬਾਬਾ ਵਿਨੋਦ ਸਿੰਘ ਸਾਹਿਬ ਜੀ, ਖਾਲਸਾ ਜੀ ਇਹਨਾਂ ਨੂੰ ਪੰਜ ਪਿਆਰਿਆਂ ਦੇ ਜਥੇ ਦਾ ਜਥੇਦਾਰ ਬਣਾਇਆ, ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਤ੍ਰੇਹਣ ਕੁਲ ਦੇ ਵਿੱਚੋਂ ਧੰਨ ਗੁਰੂ ਅਮਰਦਾਸ ਜੀ ਦੇ ਵੰਸ਼ਜ ਭਾਈ ਕਾਨ ਸਿੰਘ ਜੀ, ਇਹਨਾਂ ਨੂੰ ਵੀ ਜਥੇ ਦੇ ਵਿੱਚ ਰਲਾਇਆ, ਜੋ ਸਿੰਘ ਸਾਹਿਬ ਬਾਬਾ ਵਿਨੋਦ ਸਿੰਘ ਜੀ ਬੁੱਢਾ ਦਲ ਦੇ ਪਹਿਲੇ ਜਥੇਦਾਰ ਵੀ ਹੋਏ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੀ ਜਥੇਦਾਰ ਹੋਏ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਬੰਦਾ ਸਿੰਘ ਬਹਾਦਰ ਦੇ ਨਾਲ ਜੋ ਪੰਜ ਪਿਆਰਿਆਂ ਦਾ ਜਥਾ ਆਇਆ ਉਹਦੇ ਪਹਿਲੇ ਜਥੇਦਾਰ ਥਾਪਿਆ।
ਦਇਆ ਸਿੰਘ ਉਹਨਣ ਸਿੰਘ ਭਲੇ,
ਤੇ ਭਾਈ ਦਇਆ ਸਿੰਘ ਜੀ ਤੇ ਭਾਈ ਅਨਨ ਸਿੰਘ ਜੀ, ਇਹ ਵੀ ਭੱਲਿਆਂ ਦੀ ਕੁਲ ਦੇ ਵਿੱਚੋਂ ਗੁਰੂ ਅਮਰਦਾਸ ਜੀ ਦੀ ਜੋ ਕੁਲ ਹੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ, ਭੱਲਿਆਂ ਦੀ ਕੁਲ ਦੇ ਵਿੱਚੋਂ ਇਹਨਾਂ ਦੋਵਾਂ ਸਿੰਘਾਂ ਨੂੰ ਵੀ ਜਥੇ ਵਿੱਚ ਰਲਾਇਆ।
ਤੇ ਹਜ਼ੂਰ ਭੁਜੰਗੀ ਸੰਗ ਬੰਦੇ ਕੱਲੇ,
ਤੇ ਹੋਰ ਵੀ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਹਜ਼ੂਰੀ ਸਿੰਘ ਸਨ, ਮਹਾਰਾਜ ਦੀ ਹਜ਼ੂਰੀ ਵਿੱਚ ਰਹਿਣ ਵਾਲੇ, ਉਹਨਾਂ ਨੂੰ ਵੀ ਬੰਦਾ ਸਿੰਘ ਬਹਾਦਰ ਦੇ ਨਾਲ ਪੰਜਾਬ ਭੇਜਣ ਵਾਸਤੇ ਤਿਆਰ ਕੀਤਾ।
ਬਾਜ ਸਿੰਘ ਬਲ ਮੀਰਪੁਰ ਪੱਟੀ ਬਟਵਾਰੋ,
ਤੇ ਬਲ ਗੋਤ ਦੇ ਵਿੱਚ ਜਨਮ ਲੈਣ ਵਾਲੇ ਖਾਲਸਾ ਜੀ, ਪੱਟੀ ਦੇ ਕੋਲ ਇੱਕ ਮੀਰਪੁਰ ਪਿੰਡ ਹੈ, ਉੱਥੋਂ ਦੇ ਵਸਨੀਕ ਭਾਈ ਬਾਜ ਸਿੰਘ ਜੀ, ਉਹਨਾਂ ਨੂੰ ਵੀ ਬੰਦਾ ਸਿੰਘ ਬਹਾਦਰ ਦੇ ਨਾਲ ਸਤਿਗੁਰਾਂ ਨੇ ਪੰਜਾਬ ਦੀ ਧਰਤੀ ਤੇ ਹਜ਼ੂਰ ਸਾਹਿਬ ਤੋਂ ਥਾਪੜਾ ਦੇ ਕਰਕੇ ਭੇਜਿਆ।
ਸਤਿਗੁਰ ਸੰਗ ਦਏ ਭਾਈ ਚਾਰੋ।
ਇਸ ਤਰ੍ਹਾਂ ਇਹ ਜਿਹੜੇ ਭਾਈ ਬਾਜ ਸਿੰਘ ਸੀ ਮੀਰਪੁਰ ਦੇ ਰਹਿਣ ਵਾਲੇ, ਇਹ ਚਾਰ ਭਰਾ ਸਨ। ਇਹਨਾਂ ਚਾਰੇ ਭਰਾਵਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਦੇ ਕਰਕੇ ਬਚਨ ਕੀਤਾ ਕਿ ਤੁਸਾਂ ਵੀ ਪੰਜਾਬ ਦੀ ਧਰਤੀ ਤੇ ਜਾਣਾ ਹੈ।
ਔਰ ਚੜਾਏ ਬੜ ਸਿਦਕ ਵਾਰੇ,
ਤੇ ਹੋਰ ਵੀ ਜਿਹੜੇ ਗੁਰੂ ਕੇ ਸਿੰਘ ਸਿੱਖੀ ਸਿਦਕ ਨਿਭਾਉਣ ਵਾਲੇ ਸੀ, ਤਨ ਕੁਰਬਾਨ ਕਰਨ ਵਾਲੇ ਸੀ, ਉਹਨਾਂ ਨੂੰ ਮਹਾਰਾਜ ਨੇ ਹੁਕਮ ਦਿੱਤਾ ਕਿ ਪੰਜਾਬ ਦੀ ਧਰਤੀ ਤੇ ਜਾ ਕੇ ਖਾਲਸਾ ਪੰਥ ਦੇ ਨਿਸ਼ਾਨ ਚਲਾਓ।
ਰਹਿਤ ਹਜ਼ੂਰ ਤੇ ਗੁਰੂ ਪਿਆਰੇ,
ਕਿਉਂਕਿ ਸਾਰੇ ਹੀ ਸਤਿਗੁਰੂ ਦੇ ਚਰਨਾਂ ਨਾਲ ਪਿਆਰ ਕਰਨ ਵਾਲੇ ਸੀ, ਮਹਾਰਾਜ ਦੀ ਹਜ਼ੂਰੀ ਵਿੱਚ ਵਿਚਰਿਆ ਕਰਦੇ ਸੀ।
ਮੰਜੈਲ ਸਿੱਖਨ ਕੋ ਲਿਖੀ ਅਰਦਾਸ,
ਤੇ ਮਹਾਰਾਜ ਨੇ ਮਾਝੇ ਦੇ ਇਲਾਕੇ ਵਾਸਤੇ ਹੁਕਮਨਾਮੇ ਲਿਖਿਆ।
ਦੇਖਤ ਆਇਓ ਬੰਦੇ ਕੋਈ ਪਾਸ,
ਤੇ ਮਹਾਰਾਜ ਨੇ ਹੁਕਮਨਾਮੇ ਵਿੱਚ ਲਿਖਿਆ ਕਿ ਅਸੀਂ ਇਸ ਬੰਦਾ ਸਿੰਘ ਬਹਾਦਰ ਨੂੰ ਗੁਰੂ ਨਾਨਕ ਦੇ ਘਰ ਦੀਆਂ ਰਹਿਮਤਾਂ ਨਿਆਮਤਾਂ ਬਖਸ਼ ਕਰਕੇ ਪੰਜਾਬ ਦੀ ਧਰਤੀ ਤੇ ਭੇਜ ਰਹੇ ਹਾਂ, ਤੁਸਾਂ ਸਾਰਿਆਂ ਨੇ ਜੰਗ ਦੇ ਮੈਦਾਨ ਦੇ ਵਿੱਚ ਬੰਦਾ ਸਿੰਘ ਬਹਾਦਰ ਦਾ ਸਾਥ ਦੇਣਾ ਹੈ।
ਜੋ ਹੈ ਦੋਖੀ ਖਾਲਸੇ ਭਰ,
ਜਿਹੜਾ ਵੀ ਖਾਲਸੇ ਪੰਥ ਦਾ ਦੋਖੀ ਹੈ,
ਜਿਨ੍ਹੇ ਸਾਹਿਬਜ਼ਾਦੇ ਹੈ ਮਾਰੇ,
ਜਿਨ੍ਹਾਂ ਨੇ ਵੀ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਹੈ,
ਕਰੇ ਉਹ ਕੋਟ ਨਿਜ ਪਰਬਤ ਵਾਰਨ,
ਤੇ ਜਿਹੜੇ ਪਰਬਤੀ ਪਾਈ ਧਾਰ ਦੇ ਪਹਾੜੀ ਰਾਜੇ ਨੇ, ਜਿਨ੍ਹਾਂ ਨੇ ਖੋਟ ਕੀਤਾ ਧੋਖਾ ਕੀਤਾ ਹੈ,
ਤਿੰਨ ਕੋ ਲੂਟੋ ਖੂਬ ਪਹਾੜ,
ਖਾਲਸਾ ਜੀ ਜਾ ਕਰਕੇ ਦੰਗਾ ਮਚਾ ਦਿਓ, ਉਹਨਾਂ ਦਾ ਰਾਜ ਮਲੀਆ ਮੇਟ ਕਰ ਦਿਓ,
ਪ੍ਰਥਮ ਵਜੀਦੇ ਲਿਓ ਮਾਰ,
ਪਰ ਸਭ ਤੋਂ ਪਹਿਲਾਂ ਸੂਬੇ ਸਰਹੰਦ ਵਜੀਦ ਖਾਂ ਦਾ ਸੋਧਾ ਲਾ ਕਰਕੇ ਉਹਦਾ ਖਾਤਮਾ ਕਰਨਾ।
ਬਹੁਤ ਮੁਰਦਾ ਤੈ ਕਰਿਓ ਖੁਆਰ,
ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਉਹਦੀ ਸਾਰੀ ਫੌਜ ਨੂੰ ਖੁਆਰ ਕਰਨਾ, ਸਾਰੀ ਫੌਜ ਨੂੰ ਮਲੀਆ ਮੇਟ ਕਰ ਦੇਣਾ।
ਚੌਪਈ ਤਬੇ ਖਾਲਸੇ ਕਰੀ ਅਰਦਾਸ,
ਜਦੋਂ ਇਸ ਤਰ੍ਹਾਂ ਹੁਕਮ ਕੀਤਾ ਤਾਂ ਖਾਲਸਾ ਗੁਰੂ ਕੇ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬਚਨ ਕਰਨ ਲੱਗੇ।
ਹੱਥ ਜੋੜ ਸ੍ਰੀ ਸਤਿਗੁਰ ਪਾਸ,
ਧੰਨ ਗੁਰੂ ਗੋਬਿੰਦ ਸਿੰਘ ਦੇ ਸਨਮੁਖ ਖੜ ਕੇ ਦੋਵੇਂ ਹੱਥ ਜੋੜ ਕੇ ਵਿਨਮਰਤਾ ਸਹਿਤ ਬੇਨਤੀ ਕੀਤੀ।
ਹਜ਼ੂਰੋ ਪਾਤਸ਼ਾਹੀ ਖਾਲਸੇ ਦਈ,
ਮਹਾਰਾਜ ਕਹਿਣ ਲੱਗੇ ਪਾਤਸ਼ਾਹ ਤੁਸਾਂ ਆਪਣੇ ਘਰ ਦੇ ਵਿੱਚੋਂ ਖਾਲਸੇ ਪੰਥ ਨੂੰ ਪਾਤਸ਼ਾਹੀ ਦਿੱਤੀ ਹੈ।
ਹਜ਼ੂਰੋ ਮੁਖੋਂ ਕਈ ਵਾਰ ਬਖਸ਼ਈ,
ਤੁਸਾਂ अपने मुख तो कई बार बचन किया है कि मैं अपना आप खालसे नूं समर्पित किया है। खालसे नूं गुरु नानक दे घर दी दरगाही पातशाही दित्ती है।
खालसो मारे तुरकन तुम ताणे,
खालसा मारेगा तुरकां दी फौज नूं पर तुहाडे बल दे नाल तुहाडी ताकत दे नाल।
तुरक गए हम दरगाह हो जाणे,
महाराज सच्चे पातशाह कहन लगे के जाओ सिंगो तुहानू साडी रहमतां बख्शिशां दे मालक बनाया ते अगों खालसा भी हंकार नहीं कहिंदा। पातशाह नूं बेनती करदा के पातशाह तुहाडी ताकत दे नाल तुरकां दा खात्मा करके गुरु नानक दी दरगाह विच जावांगे।
जो बंदा पातशाही चाहे,
पर महाराज नूं कहन लगे पातशाह तुसां पातशाही दित्ती है खालसे नूं, पर जे राज फतेह करन तो बाद मुगल हकूमत दियां जड़ां पट्टन तो बाद बंदा सिंह बहादुर खुद पातशाही चाहुंदा होया
तब हम इनके नाल ना रहे,
तां असी बंदा सिंह बहादुर दे नाल मेल मिलाप नहीं रखांगे।
दोहरा सतगुण सुनियो खुश पए सौ बंदे कह दीन।
तां गुरु गोबिंद सिंह महाराज सच्चे पातशाह ए सुन करके प्रसन्न होए ते बंदा सिंह बहादुर नूं इक वचन समझाया।
तू ना मन्ने जब खालसे तब होवेगी तुमरी हीन।
महाराज कहन लगे बंदा सिंह बहादुर पंच प्रवान पंच प्रधान पंचे पावे दरगे मान, तू पंजा सिंघां दी ताबिया चलना है, खालसे दी ताबिया चलना है। जो खालसा पंथ हुक्म करेगा ओनू सत करके मनना है, जे खालसे दा हुक्म ना मनिया ता तेरी भाई खुआरी होवेगी।
जो तू सिंघन खुश रखे तू रहे सदा तू सुख,
ते जे तू साडे सिंघां नूं खुश रखेगा ते तेरे वास्ते सदा साडी दरगाही प्रसन्नता दे बूहे खुले रहणगे।
जे तू सिंघन दुख देवे तो तू पावे दुख,
ते जे तू साडे सिंघां नूं दुख दिता तां फिर भाई तेनूं वी दुख मिलेगा। इस करके बंदा सिंह बहादुर नूं समझाया कि तू खालसे पंथ दी ताबिया खालसे दे हुक्मां अनुसार चलना है। सो खालसा जी ये बचन सारिआं वास्ते ने कि सानू भी गुरु ग्रंथ ते गुरु पंथ दी ताबिया ही चलना चाहीदा है। जो पंज प्यारे उपदेश करदे ने रहत मर्यादा दा उहदे विच परपक्क होना चाहीदा है। कल नूं आपां अगे सरवण करांगे कि किवें होर बचन बंदा सिंह बहादुर नूं कीते, 25 सिंघां दा जथा दिता, एक निशान नगारा बख्श करके महाराज ने पंजाब दी धरती ते घल्लिया, उह आपां आउण वाले दिनां सरवण करांगे। अरदास करनी सुनिया सुनाया आपां सारे अपने जीवन विच कमा सकीए। आओ गुरु गोबिंद सिंह जी नूं हाजर जान के खालसा जी शब्द दा जाप करके फतेह दी सांझ पाईए। आप सब संगत दा सतगुरां दा धन्नवाद अते भाई हरभजन सिंह जी जिहड़े पोथी दी सेवा निभाउंदे ने, महाराज दी अपार बख्शिश है क्योंकि भावें बजुर्ग आ पर आवाज़ बहुत वधिया इन्हां दी ते बहुत आनंद लै करके पोथी दी सेवा निभाउंदे ने। सिंह साहिब दा वी धन्नवाद। आओ इत्थी शब्द दा जाप करके फतेह दी सांझ पाईए जी। हे चुत हे पार ब्रह्म अब नासी अगनास, हे पूरन हे सर्ब मैं दुख पंजन गुण तास, हे संगी हे निरंकार हे निर्गुण सब टेक, हे गोविंद हे गुण निदान जाकै सदा विवेक, हे अपरंपार हर हरे है पियो वनहार, हे संत के सदा संग निधारा आधार, हे ठाकुर हो दासरो मैं निर्गुण गुण नहीं कोए, नानक दी जय नाम दान राखो ही है परोए, आए प्रभ शरणागति कृपा निद दयाल, एक अखर हर मन बसत नानक होत निहाल, कथा निता प्रत होत है सुनो सो सिंह सुजान, नानक गुरु गोबिंद सिंह जी सदा करें
कल्याण,
नानक गुरु गोबिंद सिंह जी सदा करें कल्याण। वाहिगुरु जी का खालसा वाहिगुरु जी की फतेह।